ਨੇ ਭਾਈ ਬਾਲਾ ਸਾਹਿਬ ਜੀ ਨੇ ਜਿਵੇਂ ਸੁਣੀ ਹੈ ਜਾਂ ਜਿਵੇਂ ਵੇਖੀ ਹੈ ਉਹ ਸੁਣਾ ਰਹੇ ਨੇ। ਆਓ ਮਨ ਬਿਰਤੀਆਂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਨਾਲ ਸੁਰਤੀਆਂ ਬਿਰਤੀਆਂ ਜੋੜੀਏ ਜਿਹਨਾਂ ਬਾਬਤ ਸਾਹਿਬ ਜੀ ਦਾ ਕਥਨ ਹੈ ਮੈਂ ਮੂਰਖ ਜੀ ਕੇ ਬਾਤ ਹੈ ਕੋਟ ਸ਼ਰਧ ਹੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਬਾਸ ਨਾ ਭਰਿਆ ਰੇ। ਜਿਹਨਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਸੁਣਿਆ ਜਿਹਨਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹਨ ਜਿਹਨਾਂ ਗੁਰੂ ਨਾਨਕ ਸਾਹਿਬ ਦਾ ਜਗ ਸੁਣਿਆ ਉਹ ਮੁੜ ਕੇ ਗਰਭਾਸ਼ਿਆਂ ਵਿੱਚ ਨਹੀਂ ਪਏ, ਉਹ ਮੁੜ ਕੇ ਗਰਭਜੋਨੀਆਂ 'ਚ ਨਹੀਂ ਪੈਂਦੇ। ਐਸੇ ਸਤਿਗੁਰਾਂ ਦੀ ਪਾਵਨ ਮੂਰਤ ਨੂੰ ਹਿਰਦੇ ਪਲਸਾਉਂਦੇ ਆਖੋ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਕਬਿਤ ਬਾਨ ਜਿਮ ਲੱਛ ਪਰ ਵੀਰ ਭਦਰ ਦੱਛ ਪਰ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਅੱਠਵਾਂ ਅਧਿਆਇ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਗ੍ਰੰਥ ਦਾ ਆਰੰਭ ਕਰ ਰਹੇ ਨੇ ਔਰ ਜੋ ਮਰਿਆਦਾ ਹੈ ਮੰਗਲ ਦੀ ਇਹਦੇ ਵਿੱਚ ਗੁਰਸਿੱਖ ਦਾ ਮੰਗਲ ਕੀਤਾ ਹੈ ਕਿ ਗੁਰਸਿੱਖ ਕੈਸਾ ਹੈ। ਗੁਰਸਿੱਖ ਦਾ ਮੰਗਲ ਕਰ ਰਹੇ ਨੇ ਵੀ ਜਿਵੇਂ ਉਦਾਹਰਣ ਦੇ ਰਹੇ ਨੇ ਤੀਰ ਜਿਵੇਂ ਨਿਸ਼ਾਨੇ ਉੱਤੇ ਭਾਰੂ ਹੁੰਦਾ, ਤੀਰ ਜਿਵੇਂ ਆਪਣੇ ਨਿਸ਼ਾਨੇ ਉੱਤੇ ਭਾਰੂ ਹੋ ਕੇ ਉਸ ਨਿਸ਼ਾਨੇ ਨੂੰ ਵਿੱਢ ਸੁੱਟਦਾ ਹੈ। ਬਾਣ ਜਿਵੇਂ ਲੱਛ ਪਰ, ਬਾਣ ਨਾਮ ਹੈ ਤੀਰ ਦਾ, ਤੀਰ ਜਿਵੇਂ ਆਪਣੇ ਨਿਸ਼ਾਨੇ ਨੂੰ ਵਿੱਢ ਸੁੱਟਦਾ, ਆਪਣੇ ਨਿਸ਼ਾਨੇ ਨੂੰ ਵਿੱਢ ਕੇ ਪਾਰ ਵੀ ਨਿਕਲ ਜਾਂਦਾ ਹੈ, ਤੇ ਜਿਸ ਪ੍ਰਕਾਰ ਨਾਲ ਵੀਰਭਦਰ ਦੱਛ ਪਰ ਸ਼ਿਵ ਗਣ ਜਿਵੇਂ ਦੱਛ ਦੇ ਉੱਤੇ ਆ ਕਰਕੇ ਆਪਣੀ ਕਰੋਪੀ ਵਿਖਾਉਂਦੇ ਨੇ, ਦੱਛ ਪ੍ਰਜਾਪਤੀ ਰਾਜਾ ਉਹਦੇ ਤੇ ਸ਼ਿਵਜੀ ਦੇ ਗਣਾਂ ਨੇ ਆ ਕੇ ਹਮਲਾ ਕਰਕੇ ਉਹਨੂੰ ਮਾਰ ਪਾਇਆ ਸੀ, ਕਹਿੰਦੇ ਜਿਵੇਂ ਸ਼ਿਵ ਗਣ ਦੱਛ ਉੱਤੇ ਆ ਕੇ ਆਪਣਾ ਜ਼ੋਰ ਪਾਉਂਦੇ ਹਨ।
ਨਦੀ ਮਦ ਮੱਛ ਪਰ ਦਾਸ ਜਾਲ ਪਾਣ ਹੈ,
ਕਹਿੰਦੇ ਨਦੀ ਵਿੱਚ ਜਿਵੇਂ ਮੱਛ ਉੱਤੇ ਝੀਵਰ ਦਾ ਜਾਲ ਜਿਹੜਾ ਮੱਛਾਂ ਨੂੰ ਪਕੜਦਾ, ਨਦੀ ਵਿੱਚ ਮੱਛ ਹੋਣ ਉਸ ਮੱਛ ਨੂੰ ਪਕੜਨ ਵਾਸਤੇ ਜਿਵੇਂ ਝੀਵਰ ਦਾ ਜਾਲ ਜਿਹੜਾ ਉਹ ਬੜਾ ਬਲਵਾਨ ਹੁੰਦਾ, ਉਹ ਆਪਣਾ ਜਾਲ ਪਾ ਕੇ ਵੱਡੇ ਵੱਡੇ ਮੱਛਾਂ ਨੂੰ ਵੀ ਉਸ ਜਾਲ ਦੇ ਵਿੱਚ ਪਕੜ ਲੈਂਦਾ, ਗ੍ਰਿਫਤ ਕਰ ਲੈਂਦਾ ਹੈ। ਜਿਸ ਪ੍ਰਕਾਰ ਨਦੀ ਦੇ ਜਲ ਵਿੱਚ ਮੱਛੀ ਦੇ ਉੱਤੇ ਝੀਵਰ ਦਾ ਜਾਲ ਬੜਾ ਬਲਵਾਨ ਹੁੰਦਾ ਹੈ।
ਸ਼ੇਰ ਜਿਮ ਪੱਛ ਪਰ ਬਾਜ ਜਿਮ ਪੱਛ ਪਰ,
ਬੱਬਰ ਸ਼ੇਰ ਜਿਵੇਂ ਆਪਣੇ ਸ਼ਿਕਾਰ ਉੱਤੇ ਬਲੀ ਹੁੰਦਾ, ਜਿਹਦੇ ਤੇ ਖੜੱਪ ਲੈ ਕੇ ਚੜਪ ਲੈ ਕੇ ਪਹਿਲਾਂ ਉਸ ਸ਼ਿਕਾਰ ਨੂੰ ਘਰ ਦਬੋਚਦਾ, ਬੱਬਰ ਸ਼ੇਰ ਜਿਵੇਂ ਆਪਣੇ ਸ਼ਿਕਾਰ ਉੱਤੇ ਔਰ ਬਾਜ ਜਿਵੇਂ ਚਿੜੀ ਉੱਤੇ ਟੁੱਟ ਕੇ ਪੈਂਦਾ ਹੈ।
ਚੰਡ ਬਿੜਾ ਲੱਛ ਪਰ ਕੀਨ ਦੁਸ਼ਤਹਾਨ ਹੈ,
ਚੰਡੀ ਨੇ ਜਿਵੇਂ ਇੱਕ ਬਿੜਾ ਲੱਛ ਨਾਮਕ ਦੈਂਤ ਹੋਇਆ, ਚੰਡੀ ਜਿਵੇਂ ਇੱਕ ਬਿੜਾ ਲੱਛ ਨਾਮਕ ਦੈਂਤ ਉੱਤੇ ਹਲੇ ਹੱਲਾ ਕਰਕੇ ਉਹਦਾ ਨਾਸ ਕਰ ਦਿੱਤਾ, ਉਹਦੀ ਸ਼ੋਭਾ ਦੀ ਹਾਨ ਕਰ ਦਿੱਤੀ।
ਰਾਮ ਚਿੱਤ ਪਾਲ ਪਰ ਰਾਮ ਸੁਰ ਸਾਲ ਪਰ,
ਕਹਿੰਦੇ ਜਿਵੇਂ ਪਰਸਰਾਮ ਨੇ ਛਤਰੀਆਂ ਦਾ ਨਾਸ ਕੀਤਾ, ਛਤਰੀਆਂ ਉੱਤੇ ਭਾਰੂ ਹੋ ਗਏ ਪਰਸਰਾਮ ਜੀ, ਤੇ ਭਗਵਾਨ ਰਾਮ ਚੰਦ ਜੀ ਨੇ ਜਿਵੇਂ ਰਾਵਣ ਉੱਤੇ ਹਮਲਾ ਕਰਕੇ ਰਾਵਣ ਨੂੰ ਮਾਰ ਮੁਕਾਇਆ।
ਰਾਮ ਮਦ ਪਾਲ ਪਰ ਜੈਸੇ ਸਾਵਧਾਨ ਹੈ,
ਕਹਿੰਦੇ ਬਲਰਾਮ ਜਿਵੇਂ ਜਰਾ ਸਿੰਧ ਉੱਤੇ ਜੇ ਕੋ ਖਬਰਦਾਰ ਤੇ ਭਾਰੂ ਹੈਣ, ਜਰਾ ਸਿੰਧ ਉੱਤੇ ਬਲਰਾਮ ਜੋ ਭਗਵਾਨ ਕ੍ਰਿਸ਼ਨ ਦੇ ਭਰਾਤਾ ਸਨ, ਕਹਿੰਦੇ ਜਿਸ ਪ੍ਰਕਾਰ ਨਾਲ ਜਰਾ ਸਿੰਧ ਉੱਤੇ ਬਲਰਾਮ ਬੜੇ ਭਾਰੂ ਸਨ, ਬਲੀ ਸਨ, ਉਹਨਾਂ ਨੂੰ ਕਦੇ ਉਕਸਣ ਨਹੀਂ ਦਿੱਤਾ ਆਪਣੇ ਸਾਹਮਣੇ।
ਛਤਰ ਜਿਮ ਕੋ ਪਰ ਚੱਕਰ ਹਰ ਦਰੋਹ ਪਰ,
ਕਹਿੰਦੇ ਜਿਵੇਂ ਇੰਦਰ ਪਹਾੜ ਦੇ ਉੱਤੇ ਭਾਰੂ ਹੈ, ਉਹਦੇ ਹੱਥ ਵਿੱਚ ਕਿਹੋ ਜਿਹਾ ਬਜਰ ਹੈ ਕਿ ਕਿਸੇ ਵੱਡੇ ਤੋਂ ਵੱਡੇ ਪਹਾੜ ਦੇ ਉੱਤੇ ਵੀ ਬਜਰ ਦਾ ਵਾਰ ਕਰੇ ਤੇ ਉਸ ਪਹਾੜ ਨੂੰ ਚੂਰਨ ਬਣਾ ਕੇ ਰੱਖ ਦੇ। ਕਹਿੰਦੇ ਜਿਵੇਂ ਇੰਦਰ ਦੇਵ ਉਹ ਕਿਸੇ ਪਹਾੜ ਉੱਤੇ ਭਾਰੂ ਹੈ ਤੇ ਭਗਵਾਨ ਵਿਸ਼ਨੂੰ ਜੀ ਦੇ ਹੱਥ ਦਾ ਫੜਿਆ ਹੋਇਆ ਸੁਦਰਸ਼ਨ ਚੱਕਰ ਉਹ ਜਿਵੇਂ ਦਰੋਹੀਆਂ ਉੱਤੇ ਭਾਰੂ ਹੋਇਆ ਕਰਦਾ ਜਿਵੇਂ ਦਰੋਹੀਆਂ ਉੱਤੇ ਭਾਰੂ ਹੈ।
ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ।
ਜਿਹੜੇ ਗੁਰੂ ਦੇ ਸਿੱਖ ਨੇ ਉਹ ਮੋਹ ਦੇ ਉੱਤੇ ਭਾਰੂ ਹੋ ਕੇ ਰਹਿੰਦੇ ਨੇ, ਮੋਹ ਦੇ ਗੁਲਾਮ ਨਹੀਂ ਬਣਦੇ, ਉਹ ਮੋਹ ਨੂੰ ਮਾਰ ਕੇ ਆਪਣੇ ਹਿਰਦੇ ਚੋਂ ਕੱਢ ਦਿੰਦੇ। ਜਿਵੇਂ ਸ਼ੇਰ ਸ਼ਿਕਾਰ ਤੇ ਭਾਰੂ ਹੈ, ਬਾਜ ਇੱਕ ਚਿੜੀ ਤੇ ਭਾਰੂ ਹੈ, ਤੇ ਜਿਵੇਂ ਸ਼ਿਵ ਗਣ ਉਹ ਦਸ ਪ੍ਰਜਾਪਤੀ ਦੇ ਭਾਰੂ ਨੇ, ਤੇ ਜਿਸ ਪ੍ਰਕਾਰ ਨਾਲ ਰਾਮ ਚੰਦਰ ਜੀ ਰਾਵਣ ਤੇ ਭਾਰੂ ਨੇ, ਪਰਸ਼ੁਰਾਮ ਛਤਰੀਆਂ ਤੇ ਭਾਰੂ ਨੇ, ਇਸ ਤਰ੍ਹਾਂ ਗੁਰੂ ਕਾ ਸਿੱਖ ਮੋਹ ਤੇ ਭਾਰੂ ਹੈ। ਇਹੋ ਜਿਹੇ ਗੁਰੂ ਕੇ ਸਿੱਖਾਂ ਨੂੰ ਭਾਈ ਸਾਹਿਬ ਜੀ ਕਹਿੰਦੇ ਮੇਰੀ ਨਮਸਕਾਰ ਹੈ। ਜਿਹੜੇ ਐਸੇ ਗੁਰੂ ਕੇ ਸਿੱਖ ਨੇ ਜਿਹਨਾਂ ਆਪਣੇ ਹਿਰਦੇ ਚ ਮੋਹ ਨੂੰ ਮਾਰ ਲਿਆ, ਕਿਉਂਕਿ ਖਾਲਸਾ ਜੀ ਜਿਤਨੇ ਵਿਕਾਰ ਨੇ ਉਤਨਾ ਸਮਸਤ ਵਿਕਾਰਾਂ ਦਾ ਜੋ ਰਾਜਾ ਹੈ, ਅਧੀ ਰਾਜਾ ਹੈ, ਉਹ ਮੋਹ। ਦੂਸਰੇ ਪਾਸੇ ਜਿਤਨੇ ਸ਼ੁਭ ਗੁਣ ਨੇ ਉਹਨਾਂ ਸ਼ੁਭ ਗੁਣਾਂ ਦਾ ਰਾਜਾ ਹੈ ਵਿਵੇਕ। ਅਸਲ ਲੜਾਈ ਵਿਵੇਕ ਤੇ ਮੋਹ ਦੀ ਹੈ। ਵਿਵੇਕ ਦੀ ਸੈਨਾ ਦੇ ਵਿੱਚ ਸਾਰੇ ਸ਼ੁਭ ਗੁਣ ਖਲੋਤੇ ਨੇ, ਸੱਤ ਹੈ, ਸੰਤੋਖ ਹੈ, ਦਇਆ ਹੈ, ਖਿਮਾ ਹੈ, ਪ੍ਰਤੀਕਸ਼ਾ ਹੈ, ਸਮਾਧਾਨ ਹੈ, ਸ਼ਰਧਾ ਹੈ, ਭਗਤੀ ਹੈ। ਤੇ ਮੋਹ ਦੀ ਸੈਨਾ ਦੇ ਵਿੱਚ ਖੜੇ ਨੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਈਰਖਾ ਹੈ, ਵਕੀਲੀ ਹੈ, ਤ੍ਰਿਸ਼ਨਾ ਹੈ। ਇਹਨਾਂ ਦੋਹਾਂ ਰਾਜਿਆਂ ਦਾ ਜਿਸ ਵੇਲੇ ਜੰਗ ਹੁੰਦਾ ਤੇ ਜਿੱਤ ਉਸ ਵੇਲੇ ਵਿਵੇਕ ਦੀ ਹੁੰਦੀ। ਔਰ ਇਸ ਜੰਗ ਦਾ ਬਾਖੂਬੀ ਢੰਗ ਨਾਲ ਵਰਣਨ ਕੀਤਾ ਹੈ ਵਿਦਵਾਨ ਪੰਡਿਤ ਪੰਡਿਤ ਗੁਲਾਬ ਸਿੰਘ ਜੀ ਹੋਣੇ, ਨਿਰਮਲੇ ਮਹਾਂਪੁਰਖਾਂ ਨੇ, ਪ੍ਰਬੋਧ ਚੰਦਰ ਨਾਟਕ ਵਿੱਚ। ਜਦੋਂ ਮੋਹ ਮਾਰ ਲਿਆ ਉਸ ਵੇਲੇ ਸਮਝ ਲਓ ਕਿ ਸਾਰੇ ਵਿਕਾਰ ਜਿੱਤੇ ਗਏ, ਕਿਉਂਕਿ ਰਾਜਾ ਪਕੜ ਲਿਆ। ਤੇ ਮਹਾਰਾਜ ਜੀ ਨੇ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਮੰਗਲ ਕੀਤਾ ਹੈ ਕਿ ਜਿਹਨਾਂ ਗੁਰਸਿੱਖਾਂ ਨੇ ਮੋਹ ਮਾਰ ਲਿਆ, ਜਿੱਥੇ ਮੋਹ ਮਰ ਗਿਆ ਉੱਥੇ ਸਾਰੇ ਮਰ ਗਏ। ਇਸ ਕਰਕੇ ਕਹਿੰਦੇ ਇਹੋ ਜਿਹੜੇ ਗੁਰਸਿੱਖ ਨੇ ਜਿਹੜੇ ਮੋਹ ਤੇ ਭਾਰੂ ਨੇ ਉਹਨਾਂ ਗੁਰਸਿੱਖਾਂ ਨੂੰ ਮੇਰੀ ਨਮਾਮ ਹੈ, ਉਹਨਾਂ ਗੁਰਸਿੱਖਾਂ ਨੂੰ ਮੇਰੀ ਨਮਸਕਾਰ ਹੈ।
ਦੋਹਰਾ ਕਹਿ ਬਾਲਾ ਸ਼੍ਰੀ ਗੁਰੂ ਜੀ ਸੁਣੋ ਕਥਾ ਇਤਿਹਾਸ।
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਵਿਖੇ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਹੇ ਦਇਆਨਿਤ ਸਾਹਿਬ ਜੀ, ਆਪ ਜੀ ਸਤਿਗੁਰੂ ਜਗਤ ਪਿਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰੋ।
ਜੈਸੇ ਪਾਤ ਹਰ ਕੇ ਲਈ ਕਟਤ ਜੋ ਕਲ ਮਲ ਦਾਸ।
ਪ੍ਰਕਾਰ ਨਾਲ ਹਰੀ ਜੀ ਖੇਡਾਂ ਖੇਡ ਰਹੇ ਨੇ, ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਨੇਕ ਪ੍ਰਕਾਰ ਦੀ ਲੀਲਾ ਕਰ ਰਹੇ ਨੇ ਮਾਤ ਲੋਕ ਦੀ ਧਰਤੀ ਤੇ, ਔਰ ਆਪਣੇ ਦਾਸਾਂ ਦੇ ਕਲ ਮਲ ਕੱਟ ਰਹੇ ਨੇ, ਆਪਣੇ ਦਾਸਾਂ ਦੇ ਪਾਪ ਕੱਟ ਰਹੇ ਨੇ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਿਲਾਸ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਮਹਾਰਾਜ ਜੀ ਆਪ ਜੀ ਸਰਵਣ ਕਰੋ।
ਸਵਈਆ ਬਾਲਕ ਤੋਂ ਮਿਲ ਖੇਲਤ ਖੇਲਨ।
ਸਤਿਗੁਰੂ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਹਾਣੀ ਬਾਲਕਾਂ ਨਾਲ ਮਿਲ ਕੇ ਖੇਡਦੇ ਨੇ। ਰਾਏ ਭੋਏ ਦੀ ਤਲਵੰਡੀ ਤੇ ਸ੍ਰੀ ਨਨਕਾਣਾ ਸਾਹਿਬ ਜੀ ਦੀਆਂ ਗਲੀਆਂ ਵਿੱਚ ਆਪਣੇ ਹਾਣੀ ਬੱਚਿਆਂ ਨਾਲ ਬਾਲਕਾਂ ਨਾਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਡਾਂ ਖੇਡਦੇ ਨੇ।
ਲਾਲ ਬੀ ਲੋਕ ਤਾਤ ਦੁਲਾਰੇ,
ਔਰ ਆਪਣੇ ਸਪੂਤ ਨੂੰ ਲਾਲ ਨੂੰ ਵੇਖ ਕੇ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਦੁਲਾਰ ਕਰਦੇ, ਬੜਾ ਲਾਡ ਲਡਾਉਂਦੇ ਨੇ। ਪਿਤਾ ਜੀ ਦੇ ਮਨ ਦੇ ਵਿੱਚ ਭਾਰੀ ਪਿਆਰ ਉਮਗ ਆਉਂਦਾ ਹੈ, ਤੇ ਲਾੜ ਨਾਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦੁਲਾਰ ਕਰਦੇ ਹਨ।
ਸੁੰਦਰ ਕੂਕਨ ਚੀਰ ਸਰੀਰ ਸਰ,
ਬਹੁਤ ਹੀ ਸੁੰਦਰ ਬਸਤਰ, ਬਹੁਤ ਹੀ ਸੁੰਦਰ ਗਹਿਣੇ ਉਹ ਜਗਤ ਗੁਰੂ ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਮਾਤਾ ਤ੍ਰਿਪਤਾ ਜੀ ਨੇ ਬੜੇ ਸੁੰਦਰ ਬਸਤਰ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਬਣਵਾਏ ਨੇ, ਔਰ ਉਹ ਸੋਹਣੇ ਬਸਤਰ, ਸੋਹਣੇ ਅਣਖ ਪ੍ਰਕਾਰ ਦੇ ਗਹਿਣੇ ਉਹ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਤਲਵੰਡੀ ਕੀ ਬੀਤੀ ਬਿਹਾਰ,
ਸ੍ਰੀ ਤਲਵੰਡੀ ਸਾਹਿਬ ਦੀ ਜਿਹੜੀ ਨਗਰੀ ਹੈ, ਤਲਵੰਡੀ ਨਗਰੀ ਦੀਆਂ ਗਲੀਆਂ ਵਿੱਚ, ਬਾਜ਼ਾਰਾਂ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਦੇ ਬਾਲਕਿਆਂ ਨਾਲ ਵਿਚਰਦੇ ਨੇ, ਖੇਡਾਂ ਖੇਡਦੇ ਨੇ।
ਦੂਰ ਚਲੇ ਕਾਬੋ
ਕਦੇ ਬੜੀ ਤੇਜ਼ੀ ਨਾਲ ਦੌੜਦੇ ਨੇ ਤੇ ਪਿੱਛੇ ਪਿੱਛੇ ਬਾਲਕ ਦੌੜਦੇ ਨੇ, ਕਦੇ ਮਨ ਕਰਦਾ ਤੇ ਸਤਿਗੁਰੂ ਜੀ ਬੈਠ ਜਾਂਦੇ ਨੇ, ਬੈਠਦੇ ਨੇ ਤੇ ਜਿੰਨੇ ਬਾਲਕ ਨੇ ਸਤਿਗੁਰੂ ਜੀ ਦੇ ਚਾਰੇ ਪਾਸੇ ਚੌਂਕੜੀਆਂ ਮਾਰ ਕੇ ਬਹਿ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ, ਮਹਾਰਾਜ ਜੀ ਸਾਨੂੰ ਬਚਨ ਸੁਣਾਓ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰੀ ਕਥਾ ਹੀ ਸੁਣਾਉਂਦੇ ਨੇ ਉਹਨਾਂ ਬਾਲਕਾਂ ਨੂੰ, ਕਹਿੰਦੇ ਇਸ ਪ੍ਰਕਾਰ ਦੀ ਖੇਡ ਕਰਦੇ ਨੇ।
ਮਹਾਰਾਜ
ਜੀ ਆਪਣੇ ਮੁਖੋਂ ਬੜੇ ਮਿੱਠੇ ਮਿੱਠੇ ਬੋਲ ਬੋਲਦੇ ਨੇ, ਬੜੇ ਮਿੱਠੇ ਮਿੱਠੇ ਬਚਨ ਸੁਣਾਉਂਦੇ ਨੇ, ਤੇ ਰਸਤੇ ਵਿੱਚ ਜਾਂਦੇ ਹੋਏ ਜਿਹੜੇ ਮੁਸਾਫਰ ਨੇ ਉਹ ਵੀ ਸੁਣ ਕੇ ਖਲੋ ਜਾਂਦੇ। ਮਹਾਰਾਜ ਜੀ ਦੇ ਬਚਨ ਇਸ ਪ੍ਰਕਾਰ ਦੇ ਮਿੱਠੇ ਨੇ, ਕਦੇ ਮਿੱਠੇ ਮਿੱਠੇ ਬੋਲ ਬੋਲ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਬਾਲਕਾਂ ਨੂੰ ਸੁਣਾਉਂਦੇ ਨੇ।
ਉਹ ਜਨ
ਜਿਸ ਵੇਲੇ ਭੋਜਨ ਦਾ ਸਮਾਂ ਹੁੰਦਾ ਹੈ ਤੇ ਸਤਿਗੁਰੂ ਜੀ ਆਪਣੇ ਮਹਿਲਾਂ ਵਿੱਚ ਮੰਦਰਾਂ ਵਿੱਚ ਆਉਂਦੇ ਨੇ ਤੇ ਮਾਤਾ ਜੀ ਪਾਸੋਂ ਭੋਜਨ ਲੈ ਕੇ ਸਤਿਗੁਰੂ ਜੀ ਛਕਦੇ ਹਨ।
ਮਾਤਾ
ਜੀ ਆਪ ਆਪਣੇ ਹੱਥੀ ਆਪਣੇ ਲਾਲ ਜੀ ਨੂੰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਾਉਂਦੇ ਨੇ ਤੇ ਆਪ ਚਕਾ ਕੇ ਤੇ ਆਪਣੇ ਲਾਲ ਦੇ ਚਿਹਰੇ ਵੱਲ ਵੇਖ ਵੇਖ ਬਲਿਹਾਰ ਬਲਿਹਾਰ ਜਾਂਦੇ ਹਨ।
ਇੱਕ ਪਾਸਰ ਕਾਲੂ ਵਿਚਾਰ
ਪਿਤਾ ਜੀ ਵੀ ਆਉਂਦੇ ਨੇ, ਪਿਤਾ ਮਹਿਤਾ ਕਾਲੂ ਜੀ ਘਰ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੇਡਾਂ ਖੇਡਦਿਆਂ ਵੇਖਦੇ। ਇੱਕ ਦਿਨ ਪਿਤਾ ਜੀ ਦੇ ਮਨ 'ਚ ਵੀ ਵਿਚਾਰ ਆਈ, ਇੱਕ ਦਿਨ ਪਿਤਾ ਜੀ ਨੇ ਵੀ ਆਪਣੇ ਮਨ ਦੇ ਵਿੱਚ ਖਿਆਲ ਵਿਚਾਰਿਆ,
ਪੜਨੇ ਬਿਨ ਨਾਨਕ ਪੈਸੇ ਬਿਹਾਰੀ,
ਇੱਕੋ ਇੱਕ ਪੁੱਤਰ ਹੈ ਸਾਡਾ ਤੇ ਮੈਂ ਪਹਿਲੋਂ ਵੀ ਇਹਨੂੰ ਗੋਪਾਲ ਪੰਥ ਦੇ ਕੋਲ ਪੜ੍ਹਨ ਪਾਇਆ ਸੀ ਪਰ ਉੱਥੇ ਪੜ੍ਹੇ ਕੋਈ ਨਹੀਂ। ਉਹ ਪੰਥਾ ਕਹਿੰਦਾ ਵੀ ਇਹਨਾਂ ਤੋਂ ਕੋਈ ਜ਼ਿਆਦਾ ਪੜ੍ਹਿਆ ਹੋਵੇ ਤੇ ਇਹਨਾਂ ਨੂੰ ਪੜ੍ਹਾਵੇ, ਉਹ ਤਾਂ ਇਹ ਕਹਿ ਕੇ ਪਿੱਛੇ ਹਟ ਗਿਆ। ਪਰ ਨਾਨਕ ਦੀ ਉਮਰ ਜਿਹੜੀ ਹੈ ਉਹ ਪੜ੍ਹਾਈ ਤੋਂ ਬਿਨਾਂ ਹੀ ਬੀਤਦੀ ਜਾ ਰਹੀ ਹੈ, ਇਹਨੇ ਤਾਂ ਹਾਲੇ ਕੋਈ ਇਹੀ ਤਾਂ ਉਮਰ ਹੈ ਪੜ੍ਹਨ ਦੀ ਤੇ ਇਹਦੀ ਉਮਰ ਜਿਹੜੀ ਆ ਉਹ ਪੜ੍ਹਾਈ ਤੋਂ ਬਿਨਾਂ ਹੀ ਬੀਤਦੀ ਜਾ ਰਹੀ ਹੈ।
ਕੌਣ ਸਵੀਕਾਰ ਕਰੇ ਗੁਜਰਾਨ,
ਇਹਨੇ ਪੜ੍ਹਾਈ ਨਾ ਕੀਤੀ ਤੇ ਆਉਣ ਵਾਲੇ ਸਮੇਂ 'ਚ ਕਿਹੜੀ ਗੁਜਰਾਨ ਕਰੇਗਾ, ਪੜ੍ਹਾਈ ਬਿਨਾਂ ਇਹ ਕਿਵੇਂ ਕਿਰਤ ਵਿਰਤ ਕਰੇਗਾ। ਸਾਡਾ ਤਾਂ ਕੰਮ ਵੀ ਪੜ੍ਹਾਈ ਲਿਖਾਈ ਦਾ ਤੇ ਮੇਰੇ ਵਾਲਾ ਵੀ ਕੰਮ ਇਹਨੂੰ ਤਾਂ ਹੀ ਆਵੇਗਾ ਜੇ ਪੜ੍ਹਿਆ ਲਿਖਿਆ ਹੋਵੇਗਾ, ਜੇ ਕਿਤੇ ਨੌਕਰੀ ਚਾਕਰੀ ਕਰਨੀ ਹੋਵੇ ਉਹਦੇ ਵਾਸਤੇ ਵੀ ਇਹਨੂੰ ਪੜ੍ਹਾਈ ਪੜ੍ਹਨੀ ਪਵੇਗੀ। ਪੜ੍ਹਾਈ ਬਿਨਾਂ ਇਹ ਕਿਹੜੀ ਕਾਰ ਕਰੇਗਾ, ਕਿਹੜਾ ਕੰਮ ਕਰਿਆ ਕਰੇਗਾ, ਇਹਦਾ ਗੁਜ਼ਾਰਾ ਹੋਇਆ ਕਿਵੇਂ ਕਰੇਗਾ।
ਕਾਹਕਾਰ ਕੈ ਤਨ ਲੇ ਕਮਾਏ,
ਕਿਹੜੀ ਕਿਰਤ ਕਰਕੇ ਕਿਹੜਾ ਕੰਮ ਕਰਕੇ ਇਹ ਕਮਾਈ ਕਰਿਆ ਕਰੇਗਾ। ਆਖਿਰਕਾਰ ਇਹ ਕੱਲ੍ਹ ਨੂੰ ਵੱਡਾ ਹੋਵੇਗਾ, ਇਹ ਪਰਿਵਾਰ ਵਾਲਾ ਹੋਵੇਗਾ, ਬੱਚੇ ਇਹਦੇ ਹੋਣਗੇ, ਗ੍ਰਿਸਤੀ ਹੋਵੇਗਾ। ਪਿਤਾ ਮਹਿਤਾ ਕਾਲੂ ਜੀ ਇਸ ਤਰ੍ਹਾਂ ਸੋਚ ਰਹੇ ਨੇ ਮਨ, ਤੇ ਫਿਰ ਇਹ ਕਿਹੜਾ ਕੰਮ ਕਰਿਆ ਕਰਨਗੇ, ਕਿਹੜੀ ਕਿਰਤ ਬਿਰਤ ਕਰਕੇ ਮਾਇਆ ਕਮਾਇਆ ਕਰਨਗੇ, ਕਿਹੜੀ ਕਮਾਈ ਖੱਟੀ ਕਰਿਆ ਕਰਨਗੇ।
ਨਿਜ ਕਾਰ ਦੀ ਰੀਤ ਬਿਨਾ ਨਾ ਬਣੇ ਕ੍ਰਿਤ,
ਆਪਣੇ ਕੰਮ ਤੋਂ ਬਿਨਾਂ ਤਾਂ ਕੰਮ ਬਣਦਾ ਹੀ ਨਹੀਂ ਨਾ। ਜਦੋਂ ਤੱਕ ਕੋਈ ਆਪਣਾ ਕਾਰ ਨਾ ਕਰੀਏ, ਆਪਣੀ ਕਿਰਤ ਬਿਰਤ ਨਾ ਕਰੀਏ ਤੇ ਗੱਲ ਨਹੀਂ ਬਣਦੀ। ਪਿਓ ਦੇ ਸਿਰ ਦੇ ਉੱਤੇ ਕਿੰਨਾ ਕੁ ਚਿਰ ਬੱਚਾ ਖੇਡ ਸਕਦਾ, ਕਿੰਨਾ ਕੁ ਚਿਰ ਪਲ ਸਕਦਾ, ਜਦੋਂ ਤੱਕ ਉਹ ਆਪਣੀ ਕਿਰਤ ਵਿਰਤ ਨਹੀਂ ਕਰਦਾ।
ਜੇ ਤਾਰ ਹੈ ਜਦ ਨਿੰਦ ਆਲਾਏ,
ਆਪਣਾ ਨਾਲੇ ਘਰ ਦਾ ਕੰਮ ਹੋਵੇ ਤੇ ਘਰ ਦਾ ਕੰਮ ਕਰਨ ਜੋਗਾ ਵੀ ਉਹ ਬੱਚਾ ਨਾ ਹੋਵੇ ਤੇ ਲੋਕ ਨਿੰਦਿਆ ਕਰਦੇ ਨੇ। ਲੋਕ ਨਿੰਦਿਆ ਕਰਕੇ ਕਹਿੰਦੇ ਵੇਖੋ ਕਿਹੋ ਜਿਹਾ ਨਿਕੰਮਾ ਪੁੱਤਰ ਹੈ ਵੀ ਆਪਣੇ ਪਿਓ ਵਾਲਾ ਕੰਮ ਵੀ ਨਹੀਂ ਸੰਭਾਲ ਸਕਿਆ। ਏਦਾਂ ਲੋਕ ਗੱਲਾਂ ਕਰਿਆ ਕਰਨਗੇ। ਆਪਣੇ ਘਰ ਵਾਲੀ ਵੀ ਕਿਰਤੀ ਨਹੀਂ ਕਰ ਸਕੇ, ਕਹਿੰਦੇ ਫਿਰ ਲੋਕ ਨਿੰਦਿਆ ਕਰਦੇ ਨੇ।
ਅਬ ਮੋਕੋ ਯੋਗ ਪੜਾਵਨ ਹੈ,
ਮੈਨੂੰ ਚਾਹੀਦਾ ਹੈ, ਮੇਰੇ ਲਈ ਇਹ ਯੋਗ ਹੈ ਕਿ ਮੈਂ ਇਹਨਾਂ ਨੂੰ ਪੜਾਵਾਂ ਕਿਸੇ ਤਰੀਕੇ। ਇਹ ਕਿਸੇ ਤਰੀਕੇ ਨਾਲ ਦੋ ਅੱਖਰ ਪੜ੍ਹ ਜਾਣ, ਇਹ ਕੁਝ ਪੜ੍ਹ ਲਿਖ ਜਾਣ ਤਾਂ ਜੋ ਇਹ ਆਪਣਾ ਘਰ ਦਾ ਹੀ ਕੰਮ ਕਾਰ ਸੰਭਾਲ ਲੈਣ। ਜੇ ਕਰਦਾ ਨਹੀਂ ਤੇ ਕਿਤੇ ਨੌਕਰੀ ਕਰ ਲੈਣਗੇ ਜੇ ਪੜ੍ਹੇ ਲਿਖੇ ਹੋਣਗੇ। ਤੇ ਹੁਣ ਮੇਰੇ ਵਾਸਤੇ ਇਹ ਉਦੇਸ਼ ਹੈ ਕਿ ਮੈਂ ਇਹਨਾਂ ਨੂੰ ਪੜ੍ਹਾਵਾਂ, ਇਹਨਾਂ ਨੂੰ ਦੋ ਅੱਖਰ ਕਿਸੇ ਨਾ ਕਿਸੇ ਤਰੀਕੇ ਪੜ੍ਹਾ ਲਵਾਂ।
ਪੜ੍ਹੋਏ ਜਾਵੇ ਨਾ ਪੜ੍ਹਿਓ ਤਬ ਜਾਏ,
ਹੁਣ ਇਹਦੀ ਪੜ੍ਹਨ ਦੀ ਉਮਰ। ਤੇ ਜੇ ਹੁਣ ਇਹ ਪੜ੍ਹਨ ਦੀ ਉਮਰ ਲੰਘ ਗਈ ਤੇ ਵੱਡਾ ਹੋ ਗਿਆ ਅੱਗੇ, ਤੇ ਫਿਰ ਇਹਨੂੰ ਓਦਾਂ ਹੀ ਪੜ੍ਹਿਆ ਨਹੀਂ ਜਾਣਾ, ਕਿਉਂਕਿ ਪੜ੍ਹਨ ਦੀ ਵੀ ਉਮਰ ਹੈ। ਤੇ ਉਸ ਉਮਰ ਦੇ ਵਿੱਚ ਜੇ ਬੱਚੇ ਨੂੰ ਪੜ੍ਹਿਆ ਨਾ ਪੜ੍ਹਨ ਨਾ ਪਾਇਆ ਜਾਵੇ, ਉਹ ਪੜ੍ਹਾਈ ਨਾ ਕਰੇ, ਤੇ ਫਿਰ ਉਹ ਬੱਚਾ ਕਿਸ ਪ੍ਰਕਾਰ ਦੇ ਨਾਲ ਅੱਗੇ ਪੜ੍ਹੇਗਾ, ਉਹਨੂੰ ਕਿਵੇਂ ਅੱਗੇ ਪੜ੍ਹਾਈ ਦੀ ਪ੍ਰਾਪਤੀ ਹੋਵੇਗੀ।
ਲੈ ਗੋਤ ਨਾਨਕ ਸੰਗ ਚਲਿਓ,
ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਪਿਤਾ ਮਹਿਤਾ ਕਾਲੂ ਜੀ ਨੇ ਆਖਿਆ ਵੀ ਜ਼ਰੂਰ ਕਿਸੇ ਨਾ ਕਿਸੇ ਪਾਸੇ ਇਹਨਾਂ ਨੂੰ ਲਾਉਣਾ ਚਾਹੀਦਾ। ਵਿਚਾਰ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਕੇ ਪਿਤਾ ਮਹਿਤਾ ਕਾਲੂ ਜੀ ਚੱਲ ਪਏ।
ਜੈ ਪਾਰਸੀ ਬਾਲ ਪਾੜੇ ਮਿਲ ਬ੍ਰਿੰਦਾ,
ਉੱਥੇ ਲੈ ਗਏ ਇੱਕ ਮਕਤਬ ਵਿੱਚ। ਮਕਤਬ ਕਹਿੰਦੇ ਨੇ ਜਿੱਥੇ ਇੱਕ ਕਾਜੀ ਇੱਕ ਮੁਲਾਣਾ ਅੱਗੇ ਵਿਦਿਆਰਥੀਆਂ ਨੂੰ ਚਾਟੜਿਆਂ ਨੂੰ ਫਾਰਸੀ ਪੜ੍ਹਾਉਂਦਾ, ਉਹਨੂੰ ਮਕਤਬ ਕਹਿੰਦੇ ਨੇ। ਕਹਿੰਦੇ ਉਸ ਮਕਤਬ ਦੇ ਵਿੱਚ ਜਿੱਥੇ ਮੁੱਲਾ ਜੀ ਪੜ੍ਹਾਉਂਦੇ ਸਨ, ਇੱਕ ਮੁਲਾਣਾ ਪੜ੍ਹਾਉਂਦਾ ਸੀ ਬੱਚਿਆਂ ਨੂੰ, ਤੇ ਉੱਥੇ ਬੱਚੇ ਅੱਗੇ ਬੈਠੇ ਫਾਰਸੀ ਦੇ ਅੱਖਰ ਪੜ੍ਹ ਰਹੇ ਸਨ ਤੇ ਮੁੱਲਾ ਜੀ ਉਹਨਾਂ ਨੂੰ ਪੜ੍ਹਾ ਰਹੇ ਸਨ। ਉੱਥੇ ਪਿਤਾ ਮਹਿਤਾ ਕਾਲੂ ਜੀ ਸਤਿਗੁਰਾਂ ਨੂੰ ਨਾਲ ਲੈ ਗਏ ਵੀ ਹੁਣ ਮੁਸਲਮਾਨਾਂ ਦਾ ਰਾਜ ਹੈ ਤੇ ਇਹਨਾਂ ਦੇ ਰਾਜ ਦੇ ਵਿੱਚ ਫਾਰਸੀ ਦੇ ਅੱਖਰ ਜੇ ਦੋ ਪੜ੍ਹ ਜਾਣਗੇ ਤੇ ਇਹਨਾਂ ਨੂੰ ਕਿਤੇ ਚੰਗੇ ਥਾਂ ਤੇ ਨੌਕਰੀ ਮਿਲ ਜਾਏਗੀ ਫਾਰਸੀ ਪੜ੍ਹਨ ਕਰਕੇ, ਕਿਉਂਕਿ ਉਹਨਾਂ ਦੀ ਬੋਲੀ ਆ, ਉਹਨਾਂ ਦੀ ਭਾਖ ਆ, ਤੇ ਉਹੀ ਬੋਲੀ ਜੇ ਉਹਨਾਂ ਦੇ ਰਾਜ ਵਾਲੀ ਪੜ੍ਹ ਲੈਣ ਤੇ ਕਿਤੇ ਚੰਗੇ ਥਾਂ ਤੇ ਇਹਨਾਂ ਨੂੰ ਕੰਮ ਮਿਲ ਜਾਏਗਾ, ਨਾਲੇ ਸਾਡਾ ਕੰਮ ਵੀ ਜਿਹੜਾ ਉਹਦੇ ਵਿੱਚ ਫਾਰਸੀ ਵਰਤੀ ਜਾਂਦੀ ਆ ਉਹ ਵੀ ਇਹਨਾਂ ਦੇ ਕੰਮ ਆਵੇਗੀ। ਇਹ ਵਿਚਾਰ ਕਰਕੇ ਇਹਨਾਂ ਨੂੰ ਉੱਥੇ ਲੈ ਗਏ ਜਿੱਥੇ ਮਕਤਬ ਦੇ ਵਿੱਚ ਮੁੱਲਾ ਜੀ ਦੇ ਪਾਸ ਅਨੇਕਾਂ ਬੱਚੇ ਬੈਠੇ ਪੜ੍ਹ ਰਹੇ ਸਨ।
ਵੈਸਿਓ ਮੁੱਲਾ ਨੇ ਜਾਏ ਸਮੀਪ,
ਪਿਤਾ ਜੀ ਚਲੇ ਗਏ ਮੁੱਲਾ ਜੀ ਦੇ ਕੋਲ ਆਏ, ਮੁੱਲਾ ਜੀ ਨੂੰ ਨਮਸਕਾਰ ਕੀਤੀ, ਸਤਿਗੁਰੂ ਜੀ ਨੂੰ ਨਾਲ ਲਿਆ ਹੋਇਆ ਤੇ ਮੁੱਲਾ ਜੀ ਦੇ ਕੋਲ ਜਾ ਕੇ ਬੈਠ ਗਏ।
ਕਹੇ ਹਿਤ ਸੋ ਬਚ ਆਰਸ ਮੰਦਾ,
ਮਨ ਦੇ ਵਿੱਚ ਬੜੇ ਆਰਸ ਜੇ ਹੋ ਕੇ, ਪਿਤਾ ਜੀ ਆਪਣੇ ਮਨ ਚ ਬੜੇ ਦੁਖੀ ਜੇ ਹੋ ਕੇ, ਕਿਉਂਕਿ ਦੁੱਖ ਸੀਗਾ ਇਸ ਗੱਲ ਦਾ ਵੀ ਇਹ ਪੜ੍ਹੇ ਕੋਈ ਨੀ, ਪਹਿਲਾਂ ਵੀ ਇਹਨਾਂ ਨੂੰ ਪੜ੍ਹਨੇ ਪਾਇਆ, ਇਸ ਗੱਲ ਕਰਕੇ ਮਨ ਦੇ ਵਿੱਚ ਆਰਸ ਨੇ, ਦੁਖੀ ਨੇ। ਦੁਖੀ ਹੋ ਕੇ ਪਿਤਾ ਜੀ ਮੁਲਾਣੇ ਜੀ ਨੂੰ, ਮੁੱਲਾ ਜੀ ਨੂੰ ਕਹਿਣ ਲੱਗੇ,
ਮੈਂ ਸੁੱਤ ਹੇਤ ਤੋਤੇ ਹੋ ਪੜਾਈ,
ਮੁੱਲਾ ਜੀ ਮੈਂ ਤੁਹਾਡੇ ਕੋਲ ਆਪਣੀ ਫਰਿਆਦ ਲੈ ਕੇ ਆਇਆ, ਦਰਦ ਲੈ ਕੇ ਆਇਆ, ਇਹ ਇੱਕੋ ਇੱਕ ਮੇਰਾ ਪੁੱਤਰ ਹੈ ਤੇ ਜੇ ਤੁਸੀਂ ਦਇਆ ਕਰੋ, ਤਰਸ ਕਰੋ, ਮੇਰੇ ਇਸ ਪੁੱਤਰ ਨੂੰ ਪੜ੍ਹਾ ਦਿਓ, ਮੇਰੇ ਇਸ ਪੁੱਤਰ ਨੂੰ ਕੁਝ ਫਾਰਸੀ ਦੇ ਅੱਖਰ ਪੜ੍ਹਾ ਦਿਓ ਕਿ ਫਾਰਸੀ ਪੜ੍ਹਨ ਯੋਗਾ ਹੋ ਜਾਵੇ।
ਪੜ੍ਹੇ ਕੇ ਤੂਰਨ ਹੈ ਮਤ ਵੰਦਾ,
ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਜੇ ਤੁਸੀਂ ਇਹਨੂੰ ਫਾਰਸੀ ਪੜ੍ਹਾਓਗੇ ਤੇ ਬੜੀ ਛੇਤੀ ਪੜ੍ਹ ਜਾਣਗੇ, ਕਿਉਂਕਿ ਇਹ ਬੜਾ ਮਤ ਵਾਲਾ ਸਿਆਣਾ ਬੱਚਾ, ਇਹਦੀ ਜਿਹੜੀ ਸੁਰਤੀ ਆ ਉਹ ਬੜੀ ਬਰੀਕ ਹੈ ਤੇ ਜਿਹੜੀ ਗੱਲ ਇਹਨੂੰ ਪੜ੍ਹਾਈ ਉਸੇ ਵੇਲੇ ਪੜ੍ਹ ਲੈਂਦਾ। ਜਿਹੜੀ ਗੱਲ ਇਹਨੂੰ ਸੁਣਾਈਏ ਉਸੇ ਵੇਲੇ ਸਿੱਖ ਲੈਂਦਾ। ਇਸ ਕਰਕੇ ਤੁਸੀਂ ਇਹਨਾਂ ਨੂੰ ਪੜ੍ਹਾਓ ਤੇ ਮੈਨੂੰ ਯਕੀਨ ਹੈ ਵੀ ਇਹ ਬੜਾ ਸਿਆਣਾ ਬੱਚਾ ਹੈ ਤੇ ਬੜੀ ਛੇਤੀ ਦੇ ਨਾਲ ਤੁਹਾਡੀ ਪੜ੍ਹਾਈ ਹੋਈ ਪੜ੍ਹਾਈ ਪੜ ਜਾਣਗੇ।
ਰੋਜ਼ ਪਾਲੋ ਮੁਝਦੇ ਹੋ ਬਤਾਏ।
ਲੱਗਾ ਵੀ ਤੁਸੀਂ ਮੈਨੂੰ ਰੋਜ਼ ਦੀ ਗੱਲ ਦੱਸ ਦਿਓ ਵੀ ਕਿਹੜੇ ਸਮੇਂ ਪੜ੍ਹਾਇਆ ਕਰੋਗੇ, ਕਿਹੜੇ ਸਮੇਂ ਮੈਂ ਇਸ ਨੂੰ ਇੱਥੇ ਲਿਆ ਕੇ ਛੱਡਿਆ ਕਰਾਂ।
ਵੈਸਾ ਉਹ ਅਨਪੜ੍ਹੇ ਤੋਂ ਆਨੰਦਾ।
ਤੁਸੀਂ ਵੀ ਮੈਨੂੰ ਦੱਸ ਦਿਓ ਵੀ ਤੁਸੀਂ ਜੋ ਖਰਚਾ ਲੈਣਾ ਚਾਹੁੰਦੇ ਹੋ ਪੜ੍ਹਾਉਣ ਦਾ, ਮੈਂ ਉਹ ਵੀ ਦੇਣ ਨੂੰ ਤਿਆਰ ਹਾਂ। ਜੋ ਤੁਸੀਂ ਕਹੋਗੇ ਮੈਂ ਭੇਟ ਕਰਾਂਗਾ। ਪਰ ਜਿਵੇਂ ਆਹ ਦੂਸਰੇ ਬੱਚੇ ਇੱਥੇ ਪੜ੍ਹ ਰਹੇ ਨੇ, ਇਹ ਉਹਨਾਂ ਬੱਚਿਆਂ ਨਾਲੋਂ ਵੱਖਰਾ ਬੱਚਾ, ਇਹਦੀ ਸੁਰਤੀ ਸਾਰਿਆਂ ਨਾਲੋਂ ਤੇਜ਼। ਇਹਨੂੰ ਤੁਸੀਂ ਪੜ੍ਹਾਓਗੇ ਤੇ ਇਹਨਾਂ ਨਾਲੋਂ ਵੀ ਛੇਤੀ ਪੜ੍ਹ ਜਾਣਗੇ। ਇਸ ਕਰਕੇ ਤੁਸੀਂ ਮੇਰਾ ਇਹ ਜੋ ਮੇਰੀ ਬੇਨਤੀ ਹੈ ਮੁੱਲਾ ਜੀ, ਇਹਨੂੰ ਪ੍ਰਵਾਨ ਕਰਦੇ ਆ, ਇਸ ਬਾਲਕ ਨੂੰ ਪੜ੍ਹਾਓ।
ਸਬਿਤ ਪੈਨਿਓ ਮੁੱਲਾ ਨੇ ਪਾਨੇ ਸੁਬੇ ਦੇਵਸ ਫਲੋ।
ਉਸ ਵੇਲੇ ਮੁੱਲਾ ਜੀ ਨੂੰ ਵੀ ਪੁੱਛਿਆ ਨਾ ਪਿਤਾ ਜੀ ਨੇ ਵੀ ਚਲੋ ਤੁਸੀਂ ਕੋਈ ਚੰਗਾ ਦਿਨ ਦੱਸ ਦਿਓ ਜਦੋਂ ਮੈਂ ਇਹਨੂੰ ਪੜ੍ਹਨ ਪਾਵਾਂ। ਹੁਣ ਕਿਸੇ ਹਿੰਦੂ ਵਿਦਵਾਨ ਦੇ ਕੋਲ ਪੜ੍ਹਨੇ ਪਾਇਆ ਜਾਂਦਾ ਸੀ ਤੇ ਉਹ ਦਿਨ ਵੇਖਦੇ ਸੀ, ਮਹੂਰਤ ਵੇਖਦੇ ਸੀ। ਪਿਤਾ ਜੀ ਨੇ ਸੋਚਿਆ ਵੀ ਸ਼ਾਇਦ ਮੁੱਲਾ ਜੀ ਵੀ ਸੋਚਦੇ ਹੋਣਗੇ ਕੋਈ ਚੰਗਾ ਦਿਨ ਦਿਹਾੜਾ। ਕਹਿਣ ਲੱਗੇ ਜੀ ਤੁਸੀਂ ਕੋਈ ਦਿਨ ਦੱਸੋ ਵੀ ਕਿਹੜੇ ਦਿਨ ਮੈਂ ਦੱਸਾਂ ਵੀ ਇਹਨੂੰ ਬਾਲਕ ਨੂੰ ਤੁਸੀਂ ਕਿਸ ਦਿਨ ਪੜ੍ਹਾਓਗੇ। ਮੁੱਲਾ ਜੀ ਕਹਿਣ ਲੱਗੇ ਜੀ ਅਸੀਂ ਨਹੀਂ ਕੋਈ ਦਿਨ ਵਿਚਾਰਦੇ, ਸਾਡੇ ਵਾਸਤੇ ਤਾਂ ਰਾਤ ਦਿਨ ਸਾਰੇ ਭਲੇ ਨੇ। ਮੁੱਲਾ ਨੇ ਅੱਗੋਂ ਇਸ ਤਰ੍ਹਾਂ ਜਵਾਬ ਦਿੱਤਾ ਕਿ ਸਾਡੇ ਵਾਸਤੇ ਤਾਂ ਜਿੰਨੇ ਦਿਨ ਰਾਤ ਨੇ ਉਹ ਸਾਰੇ ਭਲੇ ਹਨ।
ਮਕਤਬ ਮਾਈ ਪਰ ਜੰਦ ਤੋਂ ਬਿਠਾਈਏ।
ਮੇਰੇ ਵੱਲੋਂ ਤਾਂ ਅੱਜ ਇਹਨਾਂ ਨੂੰ ਬਿਠਾ ਦਿਓ ਇੱਥੇ ਫਾਰਸੀ ਪੜ੍ਹਨ ਦੀ ਜਿਹੜੀ ਇਹ ਮਕਤਬ ਹੈ, ਇਹ ਪਾਠਸ਼ਾਲਾ ਜਿੱਥੇ ਅਸੀਂ ਫਾਰਸੀ ਪੜ੍ਹਾਉਂਦੇ ਹਾਂ, ਤੁਸੀਂ ਲੈ ਆਇਓ ਮੇਰੇ ਵੱਲੋਂ ਤਾਂ ਹੁਣੇ ਹੀ ਬਿਠਾ ਦਿਓ ਇਹਨਾਂ ਨੂੰ ਇੱਥੇ। ਮੈਂ ਅੱਜ ਤੋਂ ਹੀ ਇਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ, ਅੱਜ ਤੋਂ ਹੀ ਮੈਂ ਇਹਨਾਂ ਨੂੰ ਫਾਰਸੀ ਦੇ ਅੱਖਰ ਪੜ੍ਹਾ ਦਿਆਂਗਾ।
ਇਸ ਤੋਂ ਪੜਾਓ ਨਾ ਖਿਲਾਫ ਦੂਜੇ ਸੰਗ ਗਾਓ।
ਮੈਂ ਬਹੁਤ ਹਿੱਤ ਨਾਲ ਇਹਨਾਂ ਨੂੰ ਪੜ੍ਹਾਵਾਂਗਾ ਕਿਉਂਕਿ ਤੁਸੀਂ ਸਾਡੇ ਨਗਰ ਦੇ ਪਟਵਾਰੀ ਤੇ ਤੁਹਾਡਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਮੈਂ ਇਹਨਾਂ ਨੂੰ ਹਿੱਤ ਨਾਲ ਪੜ੍ਹਾਵਾਂਗਾ, ਇਹੋ ਜਿਹੀ ਪੜ੍ਹਾਈ ਪੜ੍ਹਾਵਾਂਗਾ ਵੀ ਕਦੇ ਤੁਹਾਡੇ ਖਿਲਾਫ ਨਹੀਂ ਚੱਲਣਗੇ। ਇਹ ਤੁਹਾਡੇ ਵੀ ਆਗਿਆਕਾਰੀ ਹੋਣਗੇ, ਮਾਤਾ ਪਿਤਾ ਦੇ ਵੀ ਆਗਿਆਕਾਰੀ ਹੋਣਗੇ।
ਫਿਰ ਉਹ ਸ਼ਵੰਦੇ ਆਪ ਧਾਮ ਨਿਜ ਜਾਈਏ।
ਮੈਂ ਵੇਖਦਾ ਹਾਂ ਵੀ ਇਹ ਕਿੰਨੇ ਕੁ ਸਿਆਣੇ ਨੇ, ਇਹਨਾਂ ਦੀ ਸੁਰਤੀ ਕਿੰਨੀ ਕੁ ਬਰੀਕ ਆ, ਉਹ ਤਾਂ ਮੈਂ ਹੀ ਪਰਖਾਂਗਾ ਨਾ, ਵੇਖਾਂਗਾ ਵੀ ਕਿਹੜੀ ਪੜ੍ਹਾਈ ਇਹ ਪੜ੍ਹਨ ਦੇ ਵਿੱਚ ਛੇਤੀ ਅੱਗੇ ਵੱਧਦੇ ਨੇ, ਕਿਹੜੇ ਅੱਖਰ ਛੇਤੀ ਨਾਲ ਇਹਨਾਂ ਦੀ ਜ਼ੁਬਾਨ ਤੇ ਚੱਲਦੇ ਨੇ, ਉਹ ਪੜ੍ਹਾਈ ਮੈਂ ਪੜ੍ਹਾ ਕੇ ਇਹਨਾਂ ਦੀ ਸਿਆਣਪ ਵੇਖਾਂਗਾ। ਤੇ ਪਟਵਾਰੀ ਸਾਹਿਬ ਜੀ ਤੁਸੀਂ ਤਾਂ ਹੁਣ ਵਾਪਸ ਚਲੇ ਜਾਓ।
ਕਾਲੂ ਤਬ ਗਯੋ ਰੈਨ ਭਈ ਖਾਨ ਪਾਨ ਕੀਓ।
ਕਹਿੰਦੇ ਪਿਤਾ ਜੀ ਉਸ ਵੇਲੇ ਘਰ ਨੂੰ ਚੱਲ ਪਏ।
ਹੋਰ ਤੋਂ ਬਾਹਰੋਂ ਉੱਠ ਦੇਖੋ ਸੁਖਦਾਈਏ।
ਕਹਿੰਦੇ ਉਹ ਦਿਨ ਤਾਂ ਬੀਤ ਗਿਆ, ਸਤਿਗੁਰੂ ਜੀ ਉੱਥੇ ਬੈਠੇ ਰਹੇ, ਸ਼ਾਮ ਨੂੰ ਵਾਪਸ ਆ ਕੇ ਉਸ ਦਿਨ ਕੁਝ ਨਹੀਂ ਪੜਿਆ ਤੇ ਪਿਤਾ ਜੀ ਨੇ ਸ਼ਾਮ ਦੇ ਸਮੇਂ ਸੁੱਖ ਦੇ ਨਾਲ ਲੰਗਰ ਪਾਣੀ ਛਕਿਆ, ਰਾਤ ਬਤੀਤ ਕੀਤੀ, ਅਗਲਾ ਦਿਨ ਚੜਿਆ ਤੇ ਉੱਠੇ ਹਨ ਪਿਤਾ ਮਹਿਤਾ ਕਾਲੂ ਜੀ।
ਨਾਨਕ ਕੋ ਸੰਗ ਲਏ ਪੈਨ ਤੋਂ ਦਿਲਾ ਤੋ ਗਏ।
ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਨਾਲ ਲੈ ਲਿਆ ਤੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਚੱਲ ਪਏ। ਚਲੋ ਨਾਨਕ ਜੀ ਮੈਂ ਤੁਹਾਨੂੰ ਮਕਤਬ ਚ ਮੁੱਲਾ ਜੀ ਕੋਲ ਛੱਡਾ ਵਾਂ, ਅੱਜ ਉਹਨਾਂ ਨੇ ਤੁਹਾਡੀ ਪੜ੍ਹਾਈ ਸ਼ੁਰੂ ਕਰਾਉਣੀ ਹੈ ਤੇ ਨਾਲ ਲੈ ਲਿਆ ਤੇ ਨਾਲੇ ਗੱਲਾਂ ਗੱਲਾਂ ਵਿੱਚ ਰਸਤੇ ਚ ਦਿਲਾਸਾ ਦਿੰਦੇ ਜਾ ਰਹੇ ਨੇ ਸਤਿਗੁਰਾਂ ਨੂੰ, ਜਿਵੇਂ ਬੱਚਿਆਂ ਨੂੰ ਮਾਤਾ ਪਿਤਾ ਬਜ਼ੁਰਗ ਦਿਲਾਸਾ ਦਿੰਦੇ ਨੇ, ਉਸ ਤਰੀਕੇ ਨਾਲ ਪਿਤਾ ਜੀ ਸਤਿਗੁਰੂ ਜੀ ਨੂੰ ਦਿਲਾਸਾ ਦਿੰਦੇ ਜਾ ਰਹੇ ਨੇ।
ਪਰੋਕਾਰ ਪ੍ਰੀਤ ਨੀਤ ਤਤੋਂ ਨਸਾਈਏ।
ਲੱਗੇ ਬੇਟਾ ਮੈਂ ਹੁਣ ਤੁਹਾਨੂੰ ਮਕਤਬ ਦੇ ਵਿੱਚ ਮੁੱਲਾ ਜੀ ਕੋਲ ਫਾਰਸੀ ਪੜ੍ਹਨ ਲਈ ਜੇ ਲੈ ਕੇ ਜਾ ਰਿਹਾ ਤੇ ਉੱਥੇ ਤੁਸੀਂ ਪ੍ਰੀਤ ਨਾਲ ਪੜ੍ਹਿਆ ਜੇ ਤੇ ਨਿਤ ਹੀ ਜਾਣਾ, ਰੋਜ਼ ਜਦੋਂ ਮੁੱਲਾ ਜੀ ਬੁਲਾਉਣ ਉਦੋਂ ਹੀ ਉਹਨਾਂ ਦੇ ਕੋਲ ਤੁਸੀਂ ਪੜ੍ਹਨ ਵਾਸਤੇ ਜਾਣਾ ਔਰ ਉਸ ਥਾਂ ਤੋਂ ਨੱਕ ਭੱਜ ਕੇ ਕਿਤੇ ਦੂਜੇ ਪਾਸੇ ਨਹੀਂ ਜਾਣਾ, ਉੱਥੇ ਮੁੱਲਾ ਜੀ ਦੇ ਕੋਲ ਹੀ ਰਹਿਣਾ ਸਾਰਾ ਦਿਨ ਤੇ ਉਹਨਾਂ ਦੇ ਕੋਲ ਹੀ ਬਹਿ ਕੇ ਪੜ੍ਹਨਾ ਹੈ।
ਮਕਤਬ ਆਏ ਇੱਕ ਦਿਨੋ ਕਾਲੂ।
ਉਸ ਵੇਲੇ ਪਿਤਾ ਜੀ ਮਕਤਬ ਚ ਪਹੁੰਚ ਗਏ, ਸਤਿਗੁਰੂ ਜੀ ਨੂੰ ਨਾਲ ਲੈ ਕੇ ਮੁੱਲਾ ਜੀ ਦੇ ਕੋਲ ਆ ਕੇ ਪਹਿਲੋਂ ਇੱਕ ਰੁਪਈਆ ਉਸ ਵੇਲੇ ਕਾਫੀ ਮਾਇਨੇ ਰੱਖਦਾ ਤੇ ਉਹ ਭੇਟ ਕੀਤਾ। ਕਿ ਮੁੱਲਾਂ ਜੀ ਲਾਲਚ ਵੱਸ ਹੋ ਕੇ ਮੇਰੇ ਪੁੱਤਰ ਨੂੰ ਪੜ੍ਹਾ ਦੇਣਗੇ। ਇਹ ਸੋਚ ਸੋਚ ਕੇ ਇੱਕ ਰੁਪਈਆ ਉਸ ਵੇਲੇ ਪਿਤਾ ਜੀ ਨੇ ਮੁੱਲਾਂ ਨੂੰ ਭੇਟ ਕੀਤਾ ਹੈ।
ਕੁਛ ਮਿਠਾਈ ਵੰਡ ਪੱਟੀਆਂ ਲਿਖਾਈ ਹੈ,
ਕੁਝ ਮਠਿਆਈ ਲਿਆਏ ਸਨ, ਉਹ ਮਠਿਆਈ ਵੀ ਵੰਡੀ ਖੁਸ਼ੀ ਦੇ ਨਾਲ ਸਾਰੇ ਬੱਚਿਆਂ ਵਿੱਚ, ਬਾਲਕਾਂ ਦੇ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਫੱਟੀ ਪਕੜਾ ਦਿੱਤੀ। ਫੱਟੀਆਂ ਹੁੰਦੀਆਂ ਸਨ ਸਕੂਲਾਂ ਦੇ ਵਿੱਚ, ਉਹਨਾਂ ਸਮਿਆਂ ਵਿੱਚ, ਪਾਠਸ਼ਾਲਾਵਾਂ ਵਿੱਚ, ਤੇ ਉਹਨਾਂ ਫੱਟੀਆਂ ਦੇ ਉੱਤੇ ਕਹਿੰਦੇ ਲਿਖਵਾਉਣ ਵਾਸਤੇ ਕਲਮ ਫੜਾ ਦਿੱਤੀ ਹੈ ਤੇ ਪੱਟੀ ਪਕੜਾ ਦਿੱਤੀ ਹੈ।
ਮੁੱਲਾ ਨੇ ਕਲਮ ਦੇ ਅਵਲ ਅਲਫ ਲਿਖੀ।
ਪਹਿਲਾਂ ਮੁੱਲਾ ਜੀ ਨੇ ਲਿਖਣਾ ਸੀ ਨਾ, ਤੇ ਮੁੱਲਾ ਜੀ ਨੇ ਪੱਟੀ ਲੈ ਕੇ ਪਹਿਲਾਂ ਉਸ ਪੱਟੀ ਦੇ ਉੱਤੇ ਜੋ ਫਾਰਸੀ ਪੜ੍ਹਾਉਣ ਦਾ ਨੇਮ ਹੈ, ਸਭ ਤੋਂ ਪਹਿਲੇ ਜਿਹੜੇ ਅੱਖਰ ਪੜ੍ਹਾਏ ਜਾਂਦੇ ਨੇ ਉਹ ਅਲਫ ਤੋਂ ਸ਼ੁਰੂ ਕਰਦੇ ਨੇ। ਅਵਲ ਅਲਫ ਲਿਖਿਆ ਪਹਿਲਾਂ, ਸਭ ਤੋਂ ਪਹਿਲਾਂ ਅਲਫ ਲਿਖਿਆ ਵੀ ਇਸ ਢੰਗ ਦੇ ਨਾਲ ਅਲਫ ਲਿਖਿਆ ਜਾਂਦਾ, ਇਹ ਦੇ ਹੈ, ਇੱਥੇ ਹੈ, ਇਹ ਡੇ ਹੈ, ਇੱਥੇ ਹੈ, ਜ਼ੀਮ ਹੈ, ਇਸ ਢੰਗ ਦੇ ਨਾਲ ਜਿਹੜੇ ਫਾਰਸੀ ਦੇ ਅੱਖਰ ਨੇ ਉਹ ਪੱਟੀ ਦੇ ਉੱਤੇ ਲਿਖ ਕੇ ਫਿਰ ਸਭ ਤੋਂ ਪਹਿਲਾਂ ਅਵਲ ਅਲਫ ਲਿਖਿਆ ਹੈ।
ਕਹਿੰਦੇ
ਫਿਰ ਸਿਹਰਫੀ, ਆਪਾਂ 35 ਅੱਖਰੀ ਕਹਿੰਦੇ ਹਾਂ ਜਿਵੇਂ ਗੁਰਮੁਖੀ ਦੀ 35 ਅੱਖਰੀ ਹੁੰਦੀ ਹੈ, ਏਦਾਂ ਫਾਰਸੀ ਦੀ ਜਿਹੜੀ 35 ਹੁੰਦੀ ਆ ਉਹਨੂੰ ਸਿਹਰਫੀ ਕਹਿੰਦੇ ਨੇ। ਪੱਟੀ ਦੇ ਉੱਤੇ ਸਾਰੀ ਸਿਹਰਫੀ ਲਿਖ ਦਿੰਦੀ ਵੀ ਆਹ ਕੁਝ ਸਾਰਾ ਕੁਝ ਰੱਟਣਾ, ਆਹ ਕੁਝ ਸਾਰਾ ਕੁਝ ਤੁਸੀਂ ਯਾਦ ਕਰਨਾ। ਕਹਿੰਦੇ ਉਹ ਸਿਹਰਫੀ ਉੱਤੇ ਪੱਟੀ ਦੇ ਉੱਤੇ ਲਿਖ ਦਿੱਤੀ ਵੀ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਰੱਟਣਾ, ਇਹਦਾ ਉਚਾਰਨ ਚੰਗੀ ਤਰ੍ਹਾਂ ਸਿੱਖਣਾ।
ਮੁੱਲਾ ਕੇ ਕਹਿਣੇ ਮੈਂ ਦੇਰ ਪੁੱਛ ਲਾਗੇ ਮਨੋ।
ਪਿਤਾ ਜੀ ਤਾਂ ਚਲੇ ਗਏ ਪਾਸੇ ਤੇ ਮੁੱਲਾ ਜੀ ਜਦੋਂ ਉਚਾਰਨ ਕਰਦੇ ਵੀ ਬੋਲੋ ਅਲਫ, ਤੇ ਕਹਿੰਦੇ ਮੁੱਲਾ ਜੀ ਦੇ ਕਹਿਣ ਦੇ ਵਿੱਚ ਤਾਂ ਕੁਝ ਦੇਰ ਲੱਗਦੀ ਹੈ, ਉਹ ਤਾਂ ਹਾਲੇ ਬੋਲਣ ਵਿੱਚ ਕੁਝ ਦੇਰੀ ਲਾਉਂਦੇ ਨੇ।
ਨਾਨੇ ਤੇ ਕੀਰਤ ਨਾ ਮੈਂ ਦੇਰ ਹੁਣ ਨਾ ਪਾਈ ਹੈ।
ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮੁੱਲਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਦਿੰਦੇ ਨੇ, ਪਹਿਲੇ ਦਿਨ ਨੇ ਉਹ ਕਹਿੰਦਾ ਆ ਬੋਲਦਾ ਹੀ ਤੇ ਅੱਗੇ ਅਲਪ ਸਤਿਗੁਰੂ ਜੀ ਆਪੇ ਹੀ ਕਹਿ ਦਿੰਦੇ ਨੇ। ਉਹ ਕਹਿੰਦਾ ਬੇ ਤੇ ਮਹਾਰਾਜ ਪਹਿਲਾਂ ਹੀ ਬੇ ਉਚਾਰਨ ਕਰ ਦਿੰਦੇ ਨੇ। ਇਸ ਪ੍ਰਕਾਰ ਦੇ ਨਾਲ ਮੁੱਲਾ ਵੀ ਹੈਰਾਨ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਸਭ ਪੜ੍ਹੇ ਹੋਏ ਖਾਲਸਾ ਜੀ, ਜਿਹੜੇ ਜਗਿਆਸੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਨੇ, ਉਹਨਾਂ ਨੂੰ ਵੀ ਪਰਾ ਬਾਣੀ ਫੁਰ ਆਉਂਦੀ ਹੈ। ਜਿਹੜੀ ਪਰਾ ਬਾਣੀ ਹੈ ਚਾਰ ਬਾਣੀਆਂ ਵਿੱਚੋਂ ਖਾਲਸਾ ਜੀ, ਉੱਥੇ ਸਾਰੀ ਵਿਦਿਆ ਆਪਣੇ ਆਪ ਹੀ ਸਾਹਮਣੇ ਆ ਜਾਂਦੀ ਤੇ ਸਤਿਗੁਰੂ ਜੀ ਤਾਂ ਆਪ ਨਿਰੰਕਾਰ ਨੇ, ਉਹ ਆਪ ਪਰਮੇਸ਼ਵਰ ਨੇ, ਉੱਥੇ ਤਾਂ ਵਿਦਿਆ ਦੀ ਤਾਂ ਕੀ, ਉੱਥੇ ਤਾਂ ਸਾਰੀਆਂ ਵਿਦਿਆ ਆਪ ਸਤਿਗੁਰਾਂ ਨੇ ਪੈਦਾ ਕੀਤੀਆਂ ਨੇ, ਬਣਾਈਆਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੁੱਲਾਂ ਦੇ ਪੜ੍ਹਨ ਵਿੱਚ ਬੋਲਣ ਵਿੱਚ ਤਾਂ ਕੁਝ ਦੇਰੀ ਲੱਗਦੀ ਹੈ, ਤੇ ਜਗਤ ਗੁਰੂ ਪਾਤਸ਼ਾਹ ਜੀ ਮੁੱਲਾਂ ਜੀ ਤੋਂ ਪਹਿਲਾਂ ਹੀ ਬੋਲ ਦਿੰਦੇ ਨੇ।
ਪਾਇਓ ਬੇਸਮਾਦ ਇਹ ਪੜਿਓ ਕਉ ਆਦਮੋਦੇ।
ਤੇ ਉਸ ਵੇਲੇ ਮੁੱਲਾਂ ਜੀ ਵੀ ਹੈਰਾਨ ਹੁੰਦੇ ਤੇ ਹੈਰਾਨ ਹੋ ਕੇ ਸੋਚਦੇ ਨੇ, ਜਾਪਦਾ ਮੇਰੇ ਕੋਲ ਆਉਣ ਤੋਂ ਪਹਿਲਾਂ ਇਹ ਬੱਚਾ ਕਿਤੇ ਹੋਰ ਪੜ੍ਹਦਾ ਰਿਹਾ, ਇਹ ਬਾਲਕ ਜ਼ਰੂਰ ਕਿਸੇ ਹੋਰ ਮੁਲਾਣੇ ਕੋਲ ਇਹਨੇ ਪੜ੍ਹਿਆ ਹੋਣਾ, ਤਾਂ ਹੀ ਇਹ ਬੱਚੇ ਨੂੰ ਯਾਦ ਹੈ ਨਾ। ਮੈਂ ਕਹਿਣਾ ਤੇ ਅੱਗੇ ਪਹਿਲਾਂ ਹੀ ਬੋਲ ਦਿੰਦਾ, ਮੈਂ ਅਲਪ ਕਹਿਣਾ ਹੈ ਬੇ ਕਹਿ ਦਿੰਦਾ, ਮੈਂ ਬੇ ਕਹਿਣਾ ਹੈ ਤੇ ਕਹਿ ਦਿੰਦਾ। ਇਸ ਪ੍ਰਕਾਰ ਨਾਲ ਜਾਪਦਾ ਵੀ ਮੇਰੇ ਤੋਂ ਪਹਿਲਾਂ ਕਿਸੇ ਮੁੱਲਾਂ ਦੇ ਕੋਲ ਜਾਂ ਕਿਸੇ ਫਾਰਸੀ ਦੇ ਉਸਤਾਦ ਦੇ ਕੋਲ ਬੱਚਾ ਜ਼ਰੂਰ ਪੜ੍ਹਿਆ ਹੋਵੇਗਾ।
ਮਹੁ ਤੇ ਸਬਕ ਪੜ ਜਾਣੇ ਹੁਣ ਜਾਈ ਹੈ।
ਮੈਨੂੰ ਇਸ ਗੱਲ ਦੀ ਹਾਲੇ ਹੈਰਾਨੀ ਹੋ ਰਹੀ ਹੈ ਵੀ ਇਹ ਮੇਰੇ ਕੋਲੋਂ ਪੜ੍ਹ ਰਿਹਾ ਜਾਂ ਮੈਨੂੰ ਪੜ੍ਹਾ ਰਿਹਾ, ਇਹ ਨਹੀਂ ਮੈਨੂੰ ਸਮਝ ਆ ਰਹੀ। ਮੁੱਲਾਂ ਵੀ ਹੈਰਾਨ ਸੀ ਨਾ, ਕਿਉਂਕਿ ਉਹਨਾਂ ਉਚਾਰਨ ਮੁੱਲਾਂ ਦਾ ਸ਼ੁੱਧ ਨਹੀਂ ਸੀ ਜਿੰਨਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਸ਼ੁੱਧ ਉਚਾਰਨ ਕਰ ਰਹੇ। ਉਹ ਵੀ ਹੈਰਾਨ ਹੈ ਵਿਸਮਾਦ ਵਿੱਚ ਕਿ ਇਹ ਕਿਸ ਤਰ੍ਹਾਂ ਦੀ ਖੇਡ ਹੈ ਵੀ ਇਹ ਜਾਪਦਾ ਮੇਰੇ ਤੋਂ ਪਹਿਲਾਂ ਕਿਤੇ ਪੜ੍ਹੇ ਹੋਏ ਨੇ ਜਾਂ ਮੈਂ ਇਹਨਾਂ ਨੂੰ ਪੜ੍ਹਾ ਰਿਹਾ ਹੈ ਕਿ ਮੈਨੂੰ ਇਹ ਪੜ੍ਹਾ ਰਹੇ ਨੇ, ਇਹ ਸਮਝ ਨਹੀਂ ਆ ਰਹੀ।
ਮੁਸ਼ਕਲ ਫਾਰਸੀ ਆਸਾਨ ਪੜੇ ਤਾਤਕਾਲ।
ਸਾਡੀ ਫਾਰਸੀ ਦੇ ਅਕਸ਼ਰ ਜਿਹੜੇ ਨੇ ਉਹ ਬੋਲਣੇ ਬੜੇ ਮੁਸ਼ਕਲ ਹੁੰਦੇ ਨੇ ਤੇ ਆਮ ਕਰਕੇ ਪੰਜਾਬੀ ਬੋਲੀ ਬੋਲਣ ਵਾਲੇ ਨੂੰ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ, ਸੰਸਕ੍ਰਿਤ ਉਚਾਰਨ ਵਿੱਚ ਵੀ ਤੇ ਫਾਰਸੀ ਵਿੱਚ ਵੀ। ਫਾਰਸੀ ਦੇ ਬਹੁਤ ਲਫ਼ਜ਼ ਨੇ ਜਿਹੜੇ ਸਾਡੇ ਵਰਗਿਆਂ ਕੋਲੋਂ ਵੀ ਸ਼ੁੱਧ ਉਚਾਰਨ ਨਹੀਂ ਹੁੰਦੇ, ਆਮ ਸਧਾਰਨ ਵਿਅਕਤੀ ਕੋਲੋਂ ਵੀ ਉਚਾਰਨ ਨਹੀਂ ਹੁੰਦੇ, ਤੇ ਵਿਦਵਾਨ ਵੀ ਉਸ ਸ਼ਬਦਾਂ ਨੂੰ ਉਚਾਰਨ ਕਰਨ ਸਮੇਂ ਸੋਚਦੇ ਨੇ ਕਿੱਥੇ ਬਿੰਦੀ ਲੱਗਣੀ ਹੈ, ਕਿਸ ਢੰਗ ਨਾਲ ਉਚਾਰਨ ਕੀਤੀ ਜਾਣੀ ਹੈ, ਬੋਲੀ ਸੋਚਦਾ ਵੀ ਫਾਰਸੀ ਦੇ ਜਿਹੜੇ ਅੱਖਰ ਨੇ ਉਹ ਤਾਂ ਬੜੇ ਕਠਿਨ ਹੁੰਦੇ ਨੇ ਉਚਾਰਨ ਵਿੱਚ, ਉਹਨਾਂ ਨੂੰ ਉਚਾਰਨ ਕਰਨਾ ਬਹੁਤ ਔਖਾ ਤੇ ਮੁਸ਼ਕਲ ਹੁੰਦਾ।
ਬਲਕ ਕੀ ਬੈਸ ਬੁੱਧ ਫਿਰ ਤੂੰ ਕੀ ਦੇਖੀਏ,
ਲੱਗਾ ਵੀ ਹੈ ਤਾਂ ਇਹ ਬੱਚਾ ਸੋਚ ਰਿਹਾ ਮਨ ਹੀ ਮਨ ਮੁੱਲਾ ਕਿ ਹੈ ਤਾਂ ਇਹ ਬੱਚਾ ਪਰ ਬੁੱਧੀ ਇਹਦੀ ਕਿਸੇ ਬਜ਼ੁਰਗ ਤੋਂ ਘੱਟ ਨਹੀਂ ਹੈ, ਦਿਮਾਗ ਇਹਦਾ ਕਿਸੇ ਬਜ਼ੁਰਗ ਤੋਂ ਕਿਸੇ ਬਿਰਧ ਤੋਂ ਘੱਟ ਨਹੀਂ ਜਾਪਦਾ, ਏਦਾਂ ਜਾਪਦਾ ਵੀ ਇਹਦੀ ਜਿਹੜੀ ਬੁੱਧੀ ਆ ਉਹ ਕਿਸੇ ਵੱਡੇ ਦੀ ਵੱਡਿਆਂ ਦੀ ਅਕਲ ਵਰਗੀ ਅਕਲ ਹੋਵੇ, ਤੇ ਉਮਰ ਇਹਨਾਂ ਦੀ ਜ਼ਰੂਰ ਬਾਲਕਾਂ ਵਾਲੀ ਦਿਸਦੀ ਹੈ।
ਜੀਰ ਤੇ ਗਬਰ ਔਰ ਮਿਆਨ ਕਿਤਾਬਨ ਤੇ,
ਆਪਾਂ ਸਿਆਰੀ ਕਹਿੰਦੇ ਆ ਉਹ ਜ਼ੇਰ ਕਹਿੰਦੇ ਨੇ, ਆਪਾਂ ਕਹਿੰਦੇ ਸਿਹਾਰੀ ਉਹ ਜ਼ੇਰ ਕਹਿੰਦੇ ਨੇ, ਕਹਿੰਦੇ ਇਸ ਪ੍ਰਕਾਰ ਜ਼ੇਰ ਫਿਰ ਜ਼ਬਰ ਕਹਿੰਦੇ ਨੇ ਮੁਕਤਿਆਂ ਨੂੰ, ਜਿਹੜੇ ਮੁਕਤੇ ਅੱਖਰ ਹੋਣ ਉਹਨਾਂ ਨੂੰ ਜ਼ਬਰ ਕਹਿੰਦੇ ਨੇ, ਕਹਿੰਦੇ ਜ਼ੇਰ ਤੋਂ ਜ਼ਬਰ ਤੱਕ ਦੇ ਜਿੰਨੇ ਮਾਇਨੇ ਸੀ ਕਿਤਾਬਾਂ ਦੇ,
ਦਫ਼ਤਰ ਲੇਖਾ ਜਮਾ ਖਾਰਜ ਵਿਸੇਖੀਏ,
ਦਫ਼ਤਰ ਦੀ ਜਿਹੜੀ ਬੋਲੀ ਦਫ਼ਤਰਾਂ ਵਿੱਚ ਉਹਨਾਂ ਸਮਿਆਂ 'ਚ ਜਿਹੜੀ ਫਾਰਸੀ ਦੀ ਬੋਲੀ ਬੋਲੀ ਜਾਂਦੀ ਸੀ, ਜਮਾ ਕਰਨਾ ਜਾਂ ਖਰਚ ਕਰਨਾ ਆਦਿਕ ਜਿੰਨੀ ਵੀ ਇਹ ਵਿਦਿਆ ਸੀ,
ਦਸ ਦਸ ਸਾਲ ਕੇ ਵਿਸਾਲ ਬਾਲ ਜੈਸੇ ਜੋ,
ਉਹਨਾਂ 'ਚ ਸੋਚਦੇ ਨੇ ਵੀ ਸਭ ਕੁਝ ਹੀ ਪੜ੍ਹਦੇ ਚਲੇ ਜਾ ਰਹੇ ਨੇ, ਮੇਰੇ ਕੋਲ ਦਸ ਦਸ ਸਾਲ ਦੇ ਬੱਚੇ ਬੈਠੇ ਨੇ ਜਿਹੜੇ ਵਿਦਿਆ ਸਾਰੀ ਪੜ੍ਹ ਕੇ ਹਟੇ ਨੇ, ਜਿਹਨਾਂ ਨੂੰ ਪੜ੍ਹਦਿਆਂ ਦਸ ਦਸ ਸਾਲ ਲੱਗ ਗਏ ਨੇ ਇੱਥੇ ਤੱਕ ਆਉਂਦਿਆਂ, ਦਸ ਦਸ ਸਾਲ ਦੇ ਉਹ ਬੱਚੇ ਬੈਠੇ ਪੜ੍ਹੇ ਹੋਏ ਨੇ,
ਪੜ੍ਹੇ ਨਾ ਸਮਾਨ ਇਸ ਤੋਂ ਆਉਰੇ ਥੀਏ,
ਦਸ ਦਸ ਸਾਲ ਪੜ੍ਹਦਿਆਂ ਜਿਹਨਾਂ ਬੱਚਿਆਂ ਨੂੰ ਹੋ ਗਿਆ ਮੇਰੇ ਕੋਲੋਂ, ਕਹਿੰਦੇ ਉਹ ਬੱਚੇ ਵੀ ਇਹਨਾਂ ਦੇ ਬਰਾਬਰ ਨਹੀਂ ਪੜ੍ਹੇ ਵੇਖੇ ਜਾਂਦੇ, ਉਹ ਵੀ ਨਾ ਬਰਾਬਰ ਨਹੀਂ ਪੜ੍ਹ ਸਕਦੇ ਜਿਵੇਂ ਇਹ ਪੜ੍ਹਦੇ ਨੇ, ਪਹਿਲੇ ਦਿਨ ਆਏ ਨੇ ਅੱਜ ਤੇ ਪਹਿਲੇ ਦਿਨ 'ਚ ਇੰਨਾ ਕੁਝ ਹੀ ਪੜ੍ਹੀ ਜਾਂਦੇ ਨੇ ਜੋ ਮੈਂ ਅੱਗੇ ਰੱਖਦਾ ਅੱਗੇ ਪੜ੍ਹੀ ਜਾਂਦੇ ਨੇ, ਦਫ਼ਤਰ ਦੀ ਕੋਈ ਲੇਖੇ ਦੀ ਗੱਲ ਕਹੇ ਨਾ ਉਹ ਹਿਸਾਬ ਕਿਤਾਬ ਕਰ ਲੈਂਦੇ, ਜੋੜ ਘਟਾਓ ਕਹੇ ਨਾ ਉਹ ਵੀ ਕਰ ਲੈਂਦੇ ਨੇ, ਕੋਈ ਪਹਾੜਾ ਕਹੇ ਨਾ ਉਹ ਵੀ ਲਿਖ ਦਿੰਦੇ ਨੇ ਨਾਲ ਹੀ, ਬੜਾ ਹੈਰਾਨ ਹੋ ਰਿਹਾ ਕਿ ਦਸ ਦਸ ਸਾਲ ਦੇ ਜਿਹੜੇ ਬੱਚੇ ਇੱਥੇ ਬੈਠੇ ਮੇਰੇ ਕੋਲ ਪੜ੍ਹਦੇ ਰਹੇ ਨੇ ਉਹ ਵੀ ਇਹਦੇ ਬਰਾਬਰ ਨਹੀਂ ਪੜ੍ਹ ਸਕਦੇ।
ਮਾਨੁਖ ਕੋ ਕਾਮਨੈ ਓਲੀਆ ਅਵਤਾਰ ਕੋ,
ਇੱਥੇ ਆ ਕੇ ਹੁਣ ਮੁੱਲਾ ਜੀ ਦੀ ਮਤ ਕੁਝ ਚੱਕਰਤ ਹੋਈ ਤੇ ਹੈਰਾਨੀ ਦੇ ਨਾਲ ਸੋਚਣ ਲੱਗੇ ਵੀ ਮੈਨੂੰ ਤਾਂ ਇਹ ਜਾਪਦਾ ਵੀ ਇਹ ਕਿਸੇ ਸਧਾਰਨ ਬੰਦੇ ਦਾ ਕੰਮ ਨਹੀਂ, ਮਾਨਕ ਕੋ ਕਾਮ ਨਹੀਂ, ਇਹ ਕਿਸੇ ਸਧਾਰਨ ਮਨੁੱਖ ਦਾ ਕੰਮ ਨਹੀਂ, ਇਹ ਤਾਂ ਕੋਈ ਔਲੀਆ ਅਵਤਾਰ ਜਾਪਦੇ ਨੇ। ਅਖੋ ਦਰਦ ਹਾਂ, ਮੁੱਲਾ ਨੂੰ ਨਾੜਾ ਲੱਗਣ ਲੱਗ ਪਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੇਡ ਵੇਖ ਕੇ ਕਿ ਮੈਨੂੰ ਤਾਂ ਇਹ ਕੋਈ ਔਲੀਆ ਕੋਈ ਅਵਤਾਰ ਜਾਪਦੇ ਨੇ,
ਲੱਖ ਤੋਂ ਅਲੱਖ ਜਾਂ ਤੇ ਲੇਖ ਹੈ ਅਲੇਖੀਏ,
ਵੀ ਇਹ ਤਾਂ ਨਾ ਲਿਖੇ ਜਾਣ ਵਾਲੇ ਕੋਈ ਅਲੱਖ ਜੀ ਖੇਡ ਦੇ ਮਾਲਕ ਜਾਪਦੇ ਨੇ, ਅਲੱਖ ਕਹਿੰਦੇ ਨਾ ਲਿਖਿਆ ਜਾਣ ਵਾਲੇ ਨੂੰ, ਤੇ ਕਹਿੰਦੇ ਇਹਨਾਂ ਦੇ ਲੇਖ ਜਿਹੜੇ ਨੇ ਉਹ ਵੀ ਮੈਨੂੰ ਕੁਝ ਨਿਰਾਲੇ ਹੀ ਚਿਹਨ ਚੱਕਰ ਵੀ ਸਰੀਰ ਦੇ ਸਧਾਰਨ ਬਾਲਕਾਂ ਵਰਗੇ ਨਹੀਂ, ਉਹ ਵੀ ਵੱਖਰੇ ਹੀ ਪ੍ਰਤੀਤ ਹੁੰਦੇ ਨੇ।
ਕਿਸ਼ਤ ਪਰ ਤਾਸ਼ ਪਈ ਕਾਲੂ ਸੁੱਤ ਬੁੱਧ,
ਕਹਿੰਦੇ ਬਹੁਤ ਸਿਫਤ ਵੀ ਇਹਨਾਂ ਦੀ ਸੁਣੀ ਹੈ, ਕਿਉਂਕਿ ਸਾਰੀ ਰਾਏ ਭੋਏ ਦੀ ਤਲਵੰਡੀ 'ਚ ਇਹਨਾਂ ਦਾ ਚਰਚਾ ਹੈ, ਹਰ ਇੱਕ ਦੀ ਜ਼ੁਬਾਨ ਦੇ ਉੱਤੇ ਇਹੀ ਸੁਣਿਆ ਕਿ ਕਾਲੂ ਦੇ ਪੁੱਤਰ ਦਾ ਬੜਾ ਵਿਸ਼ਾਲ ਦਿਮਾਗ ਹੈ, ਉਹਦੀ ਸੁਰਤੀ ਬੜੀ ਵਿਸ਼ਾਲ ਹੈ, ਉਹ ਬੜੀਆਂ ਅਲੌਕਿਕ ਗੱਲਾਂ ਕਰਦੇ ਨੇ। ਕਹਿੰਦੇ ਇਸ ਤਰ੍ਹਾਂ ਹੁਣ ਤੱਕ ਮੈਂ ਸੁਣਦਾ ਆਇਆ ਹਾਂ,
ਪਾਰਸੀ ਇਲਮ ਜੋ ਕਠਨ ਸਿੱਖਿਓ,
ਕਹਿੰਦੇ ਜਿਹੜੀ ਪਾਰਸੀ ਬੜੀ ਕਠਨ ਹੈ ਤੇ ਉਹਨੂੰ ਇਹ ਬੜੀ ਛੇਤੀ ਨਾਲ ਇੱਕੋ ਦਿਨ 'ਚ ਜਿਵੇਂ ਮਾਨੋ ਸਿੱਖ ਗਏ ਨੇ, ਅੱਜ ਹੀ ਪੜ੍ਹਨ ਆਏ ਨੇ ਤੇ ਅੱਜ ਹੀ ਸਾਰਾ ਕੁਝ ਸਿੱਖ ਗਏ ਨੇ। ਮੈਂ ਸੁਣਿਆ ਸੀ ਵੀ ਹੁਣ ਤੱਕ ਕਿ ਕਾਲੂ ਦੇ ਪੁੱਤਰ ਬੜੇ ਦਿਮਾਗ ਵਾਲੇ ਸੁਰਤੀ ਵਾਲੇ ਨੇ, ਪਰ ਅੱਜ ਵੇਖ ਲਿਆ ਇਹ ਮੈਨੂੰ ਅੰਦਾਜ਼ਾ ਲੱਗ ਰਿਹਾ।
ਆਏ ਮੁੱਖ ਦੇਖੇ ਕਾਰੇ ਇਲਮ ਪਰ ਕਹਿ ਨਾਰੇ,
ਬੜੇ ਬੜੇ ਨਰ ਆ ਕੇ ਇਹਨਾਂ ਦਾ ਇਲਮ ਵੇਖਦੇ ਨੇ, ਇਹਨਾਂ ਦੀ ਪ੍ਰੀਖਿਆ ਕਰਦੇ ਨੇ।
ਸੁਣ ਸੁਣ ਬੈਨ ਕੋ ਵਿਸਾਲ ਵਿੱਚ ਮੈਂ ਗਈ,
ਜਿਹੜਾ ਵੀ ਆ ਕੇ ਇਹਨਾਂ ਨਾਲ ਗੱਲਬਾਤ ਕਰਦਾ ਹੈ ਉਹ ਇਹਨਾਂ ਦੇ ਬਚਨ ਸੁਣ ਕੇ ਆਪਣੇ ਆਪ ਹੀ ਅਚਰਜਤਾ ਨਾਲ ਭਰ ਜਾਂਦਾ, ਉਹਦਾ ਹਿਰਦਾ ਹੈਰਾਨੀ ਨਾਲ ਭਰ ਜਾਂਦਾ ਹੈ ਤੇ ਉਹਦੇ ਮੁਖ ਤੋਂ ਸੁੱਧੇ ਸਿੱਧ ਨਿਕਲਦਾ ਵਾਹਿਗੁਰੂ। ਹੇ ਗੁਰੂ ਤੂੰ ਵਾਹ। ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ, ਇਹਨਾਂ ਦੇ ਬੋਲ ਸੁਣ ਕੇ ਬਦੋ ਬਦੀ ਸੁਭਾਵਕ ਹੀ ਨਿਕਲਦਾ ਹੈ ਹੇ ਗੁਰੂ ਜੀ ਤੁਸੀਂ ਵਾਹ ਵਾਹ। ਇਸ ਪ੍ਰਕਾਰ ਕਹਿੰਦੇ ਉਸ ਵੇਲੇ ਹੈਰਾਨੀ ਹੋ ਰਹੀ ਹੈ।
ਮਿਲਤ ਪਰਤ ਪਰ ਕਰ ਸੁਜਸ ਭਰ,
ਕਹਿੰਦੇ ਜਿੰਨੇ ਲੋਕ ਨੇ ਉਹ ਸਭ ਆਪਸ ਵਿੱਚ ਜਦੋਂ ਮਿਲਦੇ ਨੇ, ਮਿਲ ਕੇ ਇਹਨਾਂ ਦਾ ਹੀ ਸੁਜਸ ਕਰਦੇ ਨੇ।
ਬੈਦਲਾ ਦੇਖੀ ਅੱਤ ਸੇ ਮੁਖੀ ਵਿਸ਼ੇਖੀ,
ਉਹ ਕਹਿੰਦੇ ਨੇ ਵੀ ਉਮਰ ਬਹੁਤ ਛੋਟੀ ਹੈ ਪਰ ਬੁੱਧੀ ਬੜੀ ਵਿਸ਼ੇਖ, ਇਹਨਾਂ ਅੰਦਰ ਜਿਹੜੀ ਸੁਮਤੀ ਹੈ ਉਹ ਬੜੀ ਵਿਸ਼ੇਖ ਹੈ।
ਮਧੁਰ ਬਚਨ ਸੁਣਨਾ ਹਿੰਦੂ ਉਹ ਤੁਰਤ ਸਭ,
ਇਹਨਾਂ ਦੇ ਮਿੱਠੇ ਬਚਨ ਹਿੰਦੂ ਸੁਣਦਾ ਤੇ ਉਹ ਇਹਨਾਂ ਦੇ ਚਰਨਾਂ ਤੇ ਮੱਥਾ ਟੇਕਦਾ, ਕੋਈ ਮੁਸਲਮਾਨ ਸੁਣਦਾ ਤੇ ਉਹ ਇਹਨਾਂ ਦੇ ਚਰਨਾਂ ਤੇ ਸੱਜਦਾ। ਕੋਈ ਵੀ ਸੁਣੇ, ਕੋਈ ਹਿੰਦੂ ਸੁਣੇ ਤੇ ਭਾਵੇਂ ਕੋਈ ਮੁਸਲਮਾਨ ਸੁਣੇ,
ਪ੍ਰੀਤ ਕਰ ਰਿਤੇ ਹਰ ਖਾਵ ਨਾ ਉਦੇ ਗਈ,
ਤੇ ਉਹ ਬੜੀ ਪ੍ਰੀਤ ਕਰਦਾ ਇਹਨਾਂ ਦੇ ਨਾਲ ਔਰ ਇਹਨਾਂ ਦੇ ਚਰਨਾਂ ਤੇ ਖੁਸ਼ੀ ਦੇ ਨਾਲ ਨਮਸਕਾਰ ਕਰਦੇ ਨੇ।
ਮਿਦੁਲ ਮਧੁਰ ਮੁਖ ਬੋਲਤ ਹੈ ਬੈਨ ਮਾਨੋ,
ਕਹਿੰਦੇ ਬੜੇ ਮਿੱਠੇ ਮਿੱਠੇ ਕੋਮਲ ਕੋਮਲ ਬਚਨ ਹੈ ਇਹ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰਦੇ ਨੇ।
ਦੇਤ ਉਪਦੇਸ਼ ਰਿਕ ਦੇਖ ਸਿੱਖ ਆਪਣੇ,
ਕਹਿੰਦੇ ਇਸ ਤਰ੍ਹਾਂ ਬਚਨ ਸੁਣਾਉਂਦੇ ਨੇ ਮਾਨੋ ਜਿਵੇਂ ਕੋਈ ਰਿਸ਼ੀ ਉਪਦੇਸ਼ ਦੇ ਰਿਹਾ ਹੋਵੇ ਆਪਣੇ ਚੇਲਿਆਂ ਨੂੰ। ਜਿਵੇਂ ਕੋਈ ਰਿਸ਼ੀ, ਰਿਸ਼ੀ ਕਹਿੰਦੇ ਜਿਹੜੇ ਅੰਦਰ ਰਚਾਵਾਂ ਉਤਰਦੀਆਂ ਨੇ ਤੇ ਉਹ ਜਿਵੇਂ ਉਪਦੇਸ਼ ਦਿੰਦਾ ਹੋਵੇ, ਇਸ ਤਰ੍ਹਾਂ ਦਾ ਉਪਦੇਸ਼ ਕਹਿੰਦੇ ਜਦੋਂ ਬੋਲਦੇ ਨੇ ਮਾਨੋ ਆਪਣੇ ਸਿੱਖਾਂ ਨੂੰ ਉਪਦੇਸ਼ ਹੀ ਦੇ ਰਹੇ ਨੇ ਵੇਖ ਕੇ।
ਪਾਰਸੀ ਤੋਂ ਮਿਲੀ ਜੋ ਨਾਮ ਦੇ ਭਜਨ ਸੰਗ,
ਜੇ ਕੋਈ ਮੁਸਲਮਾਨ ਆਉਂਦਾ ਤੇ ਉਹਨੂੰ ਉਹ ਬਚਨ ਕਹਿੰਦੇ ਨੇ ਜਿਹਦੇ ਚ ਫਾਰਸੀ ਦੇ ਸ਼ਬਦ ਹੁੰਦੇ ਨੇ, ਪਰ ਉਹ ਫਾਰਸੀ ਵੀ ਫੋਕੀ ਫਾਰਸੀ ਨਹੀਂ ਹੁੰਦੀ, ਉਸ ਫਾਰਸੀ ਵਿੱਚ ਪਰਮੇਸ਼ਰ ਦੀ ਭਗਤੀ ਮਿਲੀ ਹੁੰਦੀ ਹੈ। ਜਿਹੜਾ ਸ਼ਬਦ ਉਚਾਰਨ ਕਰਦੇ ਨੇ ਫਾਰਸੀ ਦਾ ਵੀ ਉਹਦੇ ਵਿੱਚ ਵੀ ਪਰਮੇਸ਼ਰ ਦੀ ਭਗਤੀ ਮਿਲੀ ਹੁੰਦੀ ਹੈ।
ਗੰਗ ਜੈਸੇ ਬਾਣੀ ਕਲ ਕਲ ਮਲ ਖਾਪਨੇ,
ਇਹੋ ਜਿਹੀ ਬਾਣੀ ਆਪਣੇ ਮੂੰਹ ਉਚਾਰਨ ਕਰਦੇ ਨੇ ਜਿਵੇਂ ਗੰਗਾ ਦਾ ਨਿਰਮਲ ਜਲ ਹੁੰਦਾ। ਲੋਕਾਂ ਵਿੱਚ ਮੰਨਿਆ ਹੋਇਆ ਵੀ ਗੰਗਾ ਦਾ ਪਵਿੱਤਰ ਨਿਰਮਲ ਜਲ ਪਾਪ ਨਾਸ਼ ਕਰਦਾ ਹੈ। ਗੁਰੂ ਨਾਨਕ ਸਾਹਿਬ ਦੇ ਮੁਖੋਂ ਨਿਕਲੇ ਹੋਏ ਬੋਲ ਕੋਈ ਸੁਣਦਾ ਤੇ ਉਹਦੇ ਵੀ ਪਾਪ ਨਾਸ਼ ਹੋ ਜਾਂਦੇ, ਉਹਦੇ ਵੀ ਪਾਪ ਨਸ਼ਟ ਹੋ ਜਾਂਦੇ ਨੇ।
ਪੰਡਿਤ ਜਿਉਂ ਵਕਤਾ ਅਚੂਕ ਵਾਕ ਪ੍ਰੇਮ ਮੈਂ,
ਜਦੋਂ ਬੋਲਦੇ ਨੇ ਤੇ ਕਿਸੇ ਵਿਦਵਾਨ ਪੰਡਿਤ ਵਾਂਗੂ ਅਚੂਕ, ਜਿਹਨਾਂ ਦੇ ਬੋਲ ਚੁੱਕਦੇ ਨੇ ਅਭੁੱਲ, ਬੋਲਦੇ ਆ ਭੁੱਲਦੇ ਨਹੀਂ, ਕਹਿੰਦੇ ਇਸ ਤਰ੍ਹਾਂ ਦੇ ਅਚੋਕ ਵਾਕ ਆਪਣੇ ਮੁਖੋਂ ਬੋਲਦੇ ਨੇ।
ਸੁੰਦਰ ਸੁਖਦ ਜੋ ਜੋਗ ਨਾਰ ਜਾਪਨੇ,
ਇਹੋ ਜਿਹੇ ਸੋਹਣੇ ਬਚਨ ਨੇ ਜਿਹੜੇ ਸੁੰਦਰ ਨੇ, ਸੁਖ ਦੇਣ ਵਾਲੇ ਨੇ ਤੇ ਉਹ ਬਚਨ ਜਪਣ ਵਾਲੇ ਬਚਨ ਨੇ ਵੀ ਜਿਹੜਾ ਸੁਣੇ ਉਹਨਾਂ ਬਚਨਾਂ ਨੂੰ ਜਪੇ, ਜਿਹੜੇ ਗੁਰੂ ਨਾਨਕ ਸਾਹਿਬ ਨੇ ਕਹੇ ਉਹ ਬਚਨ ਜਪਣ ਯੋਗ ਬਚਨ ਹਨ।
ਸੁਣੇ ਹਿਤ ਲਾਏ ਨਤ ਗਾਏ ਧਰ ਜਾਏ ਨਰ,
ਗੁਰ ਖਾਲਸਾ ਜੀ ਜਿਹੜਾ ਵੀ ਸੁਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਤੇ ਸਤਿਗੁਰਾਂ ਦੀ ਦੁੱਤ ਉਪਮਾ ਹੀ ਗਾਇਨ ਕਰਦਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੀ ਗਾਇਨ ਕਰਦਾ ਹੈ।
ਕਲਾਵਾਨ ਭਇਓ ਕਲ ਤੀਰਤ ਸੁਥਾਪਨੇ,
ਜਿਹੜੇ ਮਹਾਨ ਕਲਾਵਾਨ ਹੋ ਕਰਕੇ ਜਗਤ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਉਜਾਗਰ ਹੋ ਰਹੇ ਨੇ ਤੇ ਕਲਯੁਗ ਦੇ ਵਿੱਚ ਅਵਤਾਰ ਹੋਇਆ ਪਰਮੇਸ਼ਰ ਦੀ ਕੀਰਤੀ ਦਾ ਵਿਸਥਾਰ ਕਰਨ ਲਈ, ਪ੍ਰਭੂ ਦੀ ਕੀਰਤੀ ਦਾ ਵਿਸਥਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ।
ਸਵਈਆ ਕਾਮ ਕੇ ਕਾਮ ਤਜੇ ਟੇਕ ਜਾਵੇ,
ਸਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਲੋਕ ਆਪਣੇ ਘਰਾਂ ਦੇ ਕੰਮ ਛੱਡ ਕੇ ਦੌੜੇ ਦੌੜੇ ਆਉਂਦੇ ਵੀ ਚਲੋ ਉਹਨਾਂ ਦੇ ਬਚਨ ਸੁਣਦੇ ਨੇ, ਕਹਿੰਦੇ ਘਰਾਂ ਦੇ ਕੰਮ ਵਿੱਚ ਹੀ ਛੱਡ ਕੇ ਜਦੋਂ ਸਤਿਗੁਰੂ ਜੀ ਬਚਨ ਕਰਨ ਲੱਗਦੇ ਨੇ ਤੇ ਅਨੇਕਾਂ ਲੋਕ ਅਨੇਕਾਂ ਪ੍ਰਾਣੀ ਆਪਣੇ ਘਰਾਂ ਦੇ ਕੰਮ ਛੱਡ ਕੇ ਸਤਿਗੁਰਾਂ ਕੋਲ ਆਉਂਦੇ ਨੇ।
ਹੀਰਤ ਮੂਰਤ ਭਾਵਤੀ ਜੀ ਕੀ,
ਆ ਕੇ ਸਤਿਗੁਰੂ ਜੀ ਦੀ ਸੋਹਣੀ ਮੂਰਤ ਨੂੰ ਵੇਖਦੇ ਨੇ ਤੇ ਵੇਖ ਕੇ ਸਤਿਗੁਰੂ ਜੀ ਦੀ ਸੁੰਦਰ ਮੂਰਤ ਨਮਸਕਾਰ ਕਰਦੇ, ਜੋ ਉਹਨਾਂ ਦੇ ਮਨਾਂ ਨੂੰ ਸਤਿਗੁਰਾਂ ਦੀ ਮੂਰਤ ਭਾਉਂਦੀ ਹੈ। ਬੜੀ ਪਿਆਰੀ ਮੂਰਤ ਮੇਰੇ ਸਤਿਗੁਰੂ ਜੀ ਦੀ ਹੈ।
ਬੂਜ ਹੈ ਬੈਨ ਸੰਦੇ ਉਠਾਏ,
ਜੋ ਜੋ ਮਨ ਚ ਸੰਸਾ ਹੁੰਦਾ ਹੈ ਉਹ ਸੰਸਾ ਸਤਿਗੁਰੂ ਜੀ ਕੋਲ ਸੁਣਾਉਂਦੇ ਨੇ ਜੋ ਸੰਦੇਹ ਕਰਦੇ ਨੇ ਮਨ ਚ ਕਿ ਨਾਨਕ ਜੀ ਸਾਨੂੰ ਇਹ ਸੰਸਾ ਹੈ ਇਹਦੀ ਨਿਵਿਰਤੀ ਕਿਵੇਂ ਹੋਵੇਗੀ ਇਹਦਾ ਜਵਾਬ ਕੀ ਹੈ ਜੋ ਜੋ ਸੰਸਾ ਆਪਣੇ ਮਨ ਚ ਕਰਕੇ ਸਤਿਗੁਰੂ ਜੀ ਕੋਲ ਸੰਸਾ ਕਰਦੇ ਨੇ
ਸੁਣੈ ਤਤ ਕਾਲੇ ਬੀਰਾ ਮੁਖ ਨੀਕੀ
ਸਤਿਗੁਰੂ ਜੀ ਦੇ ਮੁਖੋਂ ਉਹੀ ਜਵਾਬ ਸੁਣ ਲੈਂਦੇ ਨੇ ਕਈ ਤਾਂ ਕਹਿੰਦੇ ਵੀ ਨੀ ਘਰੋਂ ਸੋਚ ਕੇ ਆਉਂਦੇ ਨੇ ਵੀ ਇਹ ਸਵਾਲ ਕਰਾਂਗੇ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਾਣੀ ਜਾਣ ਪਹਿਲੋਂ ਹੀ ਜਾਣ ਕੇ ਉਹਨਾਂ ਨੂੰ ਜਵਾਬ ਦੇ ਦਿੰਦੇ ਨੇ ਬਿਨਾਂ ਪੁੱਛਿਆ ਹੀ ਕਹਿੰਦੇ ਐਸੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ
ਹੈ ਅਵਤਾਰੇ ਲਖੇ ਹੋਵੋ ਲੋਕਨ
ਲੋਕਾਂ ਨੇ ਗੱਲ ਕਹਿ ਦਿੱਤੀ ਹੈ ਜਾਣ ਵੀ ਲਈ ਹੈ ਕਿ ਕੋਈ ਸਧਾਰਨ ਵਿਅਕਤੀ ਨਹੀਂ ਅਵਤਾਰੀ ਪੁਰਖ ਨੇ ਇਹ ਕੋਈ ਅਵਤਾਰ ਹੀ ਹਨ ਇਸ ਤਰ੍ਹਾਂ ਬਹੁਤ ਲੋਕਾਂ ਨੇ ਗੱਲ ਜਾਣ ਲਈ ਹੈ
ਬ੍ਰਿਧ ਬਾਦੀ ਸ਼ਰਧਾ ਸ਼ੁੱਧ ਹੀ ਕੀ
ਜਿਹੜੇ ਸ਼ੁੱਧ ਹਿਰਦਿਆਂ ਵਾਲੇ ਨੇ ਉਹਨਾਂ ਦੇ ਮਨਾਂ ਦੀ ਸ਼ਰਧਾ ਸਤਿਗੁਰਾਂ ਤੇ ਬਹੁਤ ਜ਼ਿਆਦਾ ਵੱਧ ਗਈ ਉਹ ਆਪਣੇ ਹਿਰਦੇ ਚ ਬਹੁਤ ਭਾਰੀ ਸ਼ਰਧਾ ਧਾਰਨ ਕਰਨ ਲੱਗ ਪਏ ਨੇ
ਬੋਲਤ ਬੋਲ ਅਮੋਲ ਅਤੋਲ
ਸਤਿਗੁਰੂ ਜੀ ਬੜੇ ਪਿਆਰੇ ਸੋਹਣੇ ਬੋਲ ਬੋਲਦੇ ਨੇ ਜਿਹਨਾਂ ਬੋਲਾਂ ਦਾ ਕੋਈ ਮੁੱਲ ਨਹੀਂ ਜੋ ਅਮੋਲਕ ਬੋਲ ਨੇ
ਅਡੋਲ ਮਤੀ ਆਰਨ ਬਲੀ ਕੀ
ਸਤਿਗੁਰ ਜੀ ਜਿਵੇਂ ਐਰਨ ਬੜੀ ਬਲਵਾਨ ਹੁੰਦੀ ਹੈ ਉਹ ਤੱਤ ਤੋਂ ਬਸ ਨਹੀਂ ਨਾ ਹੁੰਦੀ ਇੱਕੋ ਥਾਂ ਤੇ ਟਿੱਗੀ ਹੋਈ ਏਦਾਂ ਸਤਿਗੁਰੂ ਜੀ ਦੀ ਮੱਤ ਇੱਕ ਥਾਂ ਤੇ ਟਿੱਗੀ ਹੋਈ ਹੈ ਔਰ ਆਪਣੇ ਮੁਖਾਰ ਬਿੰਦ ਚ ਜਿਹੜਾ ਬਦ ਨੂੰ ਉਚਾਰਨ ਕਰਦੇ ਨੇ ਉਹ ਐਰਨ ਵਾਸਤੀ ਅਚਲ ਤੇ ਅਟਲ ਹੈ
ਦੋਹਰਾ ਲਖਨ ਲਗੇ ਜਬ ਨਰ ਕਾਲਾ ਫੇਰ ਪੋਰ ਸੁਭਾਵ
ਉਹਨਾਂ ਜੀ ਬੜੇ ਹੈਰਾਨ ਸਨ ਉਸ ਦਿਨ ਤਾਂ ਸਤਿਗੁਰੂ ਜੀ ਆ ਗਏ ਮਹਾਰਾਜ ਜੀ ਫਿਰ ਉਸੇ ਤਰ੍ਹਾਂ ਪ੍ਰਕਾਰ ਦੀ ਲੀਲਾ ਕਰਦੇ ਕੌਤਕ ਵਰਤਾਉਂਦੇ ਨੇ ਜਦੋਂ ਬਹੁਤ ਸਾਰੇ ਲੋਕ ਸਤਿਗੁਰੂ ਜੀ ਦੀ ਕਲਾ ਨੂੰ ਜਾਣਨ ਲੱਗ ਪਏ ਕਈ ਲੋਕ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਨ ਲੱਗ ਪਏ ਜਦੋਂ ਬਹੁਤ ਸਾਰੇ ਲੋਕਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਜਾਣ ਲਈ
ਪਏ ਬਾਲ ਅਨਜਾਨ ਦੇ ਕੀਨੋ ਆਪਣ ਛਪਾਵ
ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਆਪਣਾ ਸੁਭਾਅ ਫੇਰ ਲਿਆ ਕਿ ਲੋਕ ਮੇਰੀ ਮਹਿਮਾ ਤੋਂ ਅਣਜਾਣ ਹੋ ਜਾਣ ਜਦੋਂ ਜਾਣਨ ਲੱਗ ਪਏ ਮੁੱਲਾ ਵੀ ਜਾਣ ਪਿਆ ਉਹ ਵੀ ਜਾ ਕੇ ਲੋਕਾਂ ਨੂੰ ਕਹੇ ਜੀ ਇਹ ਤਾਂ ਬਹੁਤ ਪੜ੍ਹੇ ਹੋਏ ਨੇ ਫਾਰਸੀ ਇਹਨਾਂ ਨੂੰ ਆਪਣੇ ਆਪ ਹੀ ਆਈ ਹੋਈ ਹੈ ਉਪਮਾ ਬਹੁਤ ਹੋਣ ਲੱਗ ਪਈ ਸਤਿਗੁਰਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸੁਭਾਅ ਕੁਝ ਫੇਰ ਲਿਆ ਤੇ ਅਣਜਾਣ ਦੇ ਬਾਲਕਾਂ ਵਾਂਗੂ ਆਪਣਾ ਆਪ ਛਪਾ ਲਿਆ ਮੇਰੇ ਸਤਿਗੁਰਾਂ ਨੇ ਆਪਣਾ ਆਪ ਲੁਕੋ ਲਿਆ ਕਿ ਲੋਕ ਸਾਡੀ ਮਹਿਮਾ ਨੂੰ ਜਾਣ ਨਾ ਸਕਣ ਕਹਿੰਦੇ ਉਹਨਾਂ ਦੀ ਮੱਤ ਤੇ ਪਰਦਾ ਪਾਉਣ ਵਾਸਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੀਲਾ ਵਰਤਾਈ
ਸਵਈਆ ਔਰ ਬਾਹਰ ਜਾਏ ਤਰੇ ਤਰ ਕੇ
ਸਤਿਗੁਰੂ ਜੀ ਕੀ ਕਰਦੇ ਨੇ ਨਗਰ ਤੋਂ ਬਾਹਰ ਚਲੇ ਜਾਂਦੇ ਨੇ ਪਹਿਲਾਂ ਤਾਂ ਬੱਚਿਆਂ ਨਾਲ ਖੇਡਦੇ ਸਨ ਹੁਣ ਖੇਡਾਂ ਤੋਂ ਵੀ ਮਨ ਨੂੰ ਆਰਾਮ ਕਰ ਲਿਆ ਨਗਰ ਚੋਂ ਬਾਹਰ ਜਾਂਦੇ ਨੇ ਬਾਹਰ ਕਿਸੇ ਦਰਖਤ ਦੀ ਛਾਂ ਵੇਖਦੇ ਨੇ
ਬਟ ਤਨ ਸਰੀਰ ਪੈ ਪੋਡਰ ਹੈ
ਚਾਦਰ ਨਾਲ ਲੈ ਲੈਂਦੇ ਨੇ ਉਹ ਚਾਦਰਾ ਸਤਿਗੁਰੂ ਜੀ ਆਪਣੇ ਸਰੀਰ ਤੇ ਲੈ ਲੈਂਦੇ ਨੇ ਤੇ ਸਾਰੇ ਸਰੀਰ ਨੂੰ ਚਾਦਰੇ ਨਾਲ ਢੱਕ ਕੇ ਕਿਸੇ ਦਰਖਤ ਹੇਠਾਂ ਮਹਾਰਾਜ ਜੀ ਘੰਟਿਆਂ ਬੱਧੀ ਲੇਟੇ ਰਹਿੰਦੇ ਹਨ
ਮੈਂ ਬੋਲਤ ਕੋ ਬੁਲਾਵਤ ਹੈ ਨਰ
ਜੇ ਕੋਈ ਆ ਕੇ ਬੁਲਾਉਂਦਾ ਤੇ ਸਤਿਗੁਰੂ ਜੀ ਅੱਗੋਂ ਕੋਈ ਜਵਾਬ ਨਹੀਂ ਦਿੰਦੇ ਕਿੱਥੇ ਪਹਿਲਾਂ ਬਚਨ ਕਰਦੇ ਸਨ ਜੇ ਕੋਈ ਸਵਾਲ ਕਰਦਾ ਤੇ ਜਵਾਬ ਦਿੰਦੇ ਸਨ ਆਪ ਸੁਣਾਉਂਦੇ ਸੀ ਹੁਣ ਵੇਖਿਆ ਵੀ ਸਾਡੀ ਮਹਿਮਾ ਜਾਣਨ ਲੱਗ ਪਏ ਨੇ ਤੇ ਸਤਿਗੁਰੂ ਜੀ ਨੇ ਆਪ ਹੀ ਆਪਣਾ ਸੁਭਾਅ ਫੇਰ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੁਣ ਜੇ ਕੋਈ ਆ ਕੇ ਬੁਲਾਉਂਦਾ ਹੈ ਤੇ ਸਤਿਗੁਰੂ ਜੀ ਨਹੀਂ ਬੋਲਦੇ
ਵੇਖੋ ਤੇ ਅੰਤਰ ਧਿਆਨ ਲਾਏ
ਮਹਾਰਾਜ ਸੱਚੇ ਪਾਤਸ਼ਾਹ ਜੀ ਬੇਖੁਦੀ ਵਿੱਚ ਚਲੇ ਗਏ ਨੇ ਅੰਤਰ ਧਿਆਨ ਰਹਿੰਦੇ ਨੇ ਹਰ ਵੇਲੇ ਸੁਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਤਰਮੁਖੀ ਰਹਿੰਦੀ ਹੈ ਹਰ ਵੇਲੇ ਅੰਤਰ ਧਿਆਨ ਹੀ ਰਹਿੰਦੇ ਹਨ
ਸਭ ਆਨ ਪਾਰੇ ਕਰ ਮਤ ਉਠਾਵਤ
ਬਾਹਰੋਂ ਘਰ ਆ ਜਾਂਦੇ ਨੇ ਘਰ ਵੀ ਉਸੇ ਤਰ੍ਹਾਂ ਪਲਗੇ ਤੇ ਚਾਦਰਾ ਲੈ ਕੇ ਲੇਟ ਜਾਂਦੇ ਨੇ
ਤੇ ਜੇ ਮਾਂ ਆ ਕੇ ਬੁਲਾਉਂਦੀ ਹੈ ਨਾਨਕ ਜੀ ਉੱਠੋ ਤੇ ਸਤਿਗੁਰੂ ਜੀ ਅੱਗੋਂ ਉੱਠਦੇ ਨੀ, ਕੋਈ ਜਵਾਬ ਨਹੀਂ ਦਿੰਦੇ।
ਟੋਪੀ ਉੱਠੇ ਨੇ ਮੋਨ ਗਾਏ,
ਮਾਤਾ ਜੀ ਉਠਾਉਂਦੇ ਨੇ ਤੇ ਸਤਿਗੁਰੂ ਜੀ ਉੱਠਦੇ ਹੀ ਨੀ, ਅੱਗੋਂ ਬੁਲਾਉਂਦੇ ਨੇ ਤੇ ਸਤਿਗੁਰੂ ਜੀ ਬੋਲਦੇ ਹੀ ਨਹੀਂ, ਜਿੱਧਰ ਵੇਖਦੇ ਨੇ ਵੇਖਦੇ ਰਹਿੰਦੇ ਨੇ ਤੇ ਜੇ ਲੇਟਦੇ ਨੇ ਤੇ ਲੇਟੇ ਹੀ ਰਹਿੰਦੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੇਡ ਬਣਾ ਲਈ, ਇਸ ਤਰ੍ਹਾਂ ਦਾ ਕੌਤਕ ਕੀਤਾ।
ਇੱਕ ਠੌਰ ਪਾਏ ਜੋਗ ਬਹਾਦਰ ਬੀਤੇ,
ਖਾਲਸਾ ਜੀ ਇਹੋ ਜੀ ਖੇਡ ਬਣੀ ਵੀ ਹੁਣ ਮਹਾਰਾਜ ਜੀ ਨੇ ਅੰਦਰ ਹੀ ਆਸਣ ਲਾ ਲਏ ਤੇ 2 ਮਹੀਨੇ ਬੀਤ ਗਏ ਤੇ ਨਾ ਬਾਹਰ ਗਏ, ਕਿਸੇ ਨਾਲ ਬੋਲੇ ਨੇ, ਕਿਸੇ ਨਾਲ ਕੋਈ ਵਚਨ ਨਹੀਂ ਕੀਤਾ। 2 ਮਹੀਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸੇ ਤਰ੍ਹਾਂ ਬੀਤੇ।
ਮੇਰੇ ਤੇ ਮਾਨਵ ਐਸੇ
ਹੁਣ ਲੋਕ ਵੇਖ ਕੇ ਇਸ ਤਰ੍ਹਾਂ ਗੱਲਾਂ ਕਰਨ ਲੱਗੇ, ਜਿਵੇਂ ਜਿਵੇਂ ਲੋਕਾਂ ਦੀ ਮੱਤ ਆਉਂਦੀ ਸੀ ਇਸ ਤਰ੍ਹਾਂ ਕਹਿਣ ਲੱਗੇ।
ਹੋ ਮਤਵਾਨ ਵਾਟੋ ਸੁਖ ਗਿਆਨ ਭਇਓ,
ਕਹਿਣ ਲੱਗੇ ਪਤਾ ਨੀ ਕੀ ਗੱਲ ਹੋ ਗਈ ਹੈ, ਇਹ ਤਾਂ ਬੜੇ ਮੱਤ ਵਾਲੇ ਸੀ, ਬੜੇ ਸਿਆਣੇ ਸੀ, ਇਹਨਾਂ ਕੋਲ ਤਾਂ ਬੜੀ ਸੋਝੀ ਸੀ।
ਭਇਓ ਅਣਜਾਣ ਦਾ ਕੌਣ ਹੈ ਹੇਤੂ,
ਕਹਿੰਦੇ ਹੁਣ ਬਿਲਕੁਲ ਹੀ ਅਣਜਾਣ ਹੋ ਗਏ ਨੇ, ਗੱਲ ਹੀ ਨੀ ਕਰਦੇ, ਬੋਲਦੇ ਹੀ ਨਹੀਂ, ਬੁਲਾਈਏ ਕੀ ਕਾਰਨ ਹੋ ਸਕਦਾ। ਲੋਕ ਹੁਣ ਇਸ ਤਰ੍ਹਾਂ ਗੱਲਾਂ ਕਰ ਰਹੇ, ਜਿਹੜੇ ਕਹਿੰਦੇ ਸੀ ਅਵਤਾਰ ਨੇ, ਹੁਣ ਉਹਨਾਂ ਦੀ ਮੱਤ ਭਰਮ ਨੀ, ਜਦੋਂ ਸਤਿਗੁਰੂ ਜੀ ਭਰਮ ਪਾਉਣਾ ਚਾਹੁੰਦੇ ਨੇ ਤੇ ਫਿਰ ਪਾ ਵੀ ਦਿੰਦੇ ਨੇ, ਵਰਤਾ ਵੀ ਦਿੰਦੇ। ਹੁਣ ਵਰਤਾ ਦਿੱਤੀ ਲੀਲਾ ਸਤਿਗੁਰੂ ਜੀ ਨੇ ਤੇ ਸੋਚਦੇ ਨੇ ਵੀ ਕੀ ਕਾਰਨ ਹੈ, ਸਮਝ ਨਹੀਂ ਆਉਂਦੀ ਕਿ ਕਿਸ ਕਾਰਨ ਕਰਕੇ ਇਹ ਇਸ ਤਰ੍ਹਾਂ ਅਣਜਾਣ ਹੋਏ ਬੈਠੇ ਨੇ।
ਬੇਖੁਦ ਚਿੱਤ ਉਦਾਸ ਰਹੇ ਕਛ,
ਬੇਖੁਦੀ ਜੀ ਵਿੱਚ ਰਹਿੰਦੇ ਨੇ, ਚਿੱਤ ਵੀ ਇਹਨਾਂ ਦਾ ਉਦਾਸ ਰਹਿੰਦਾ ਹੈ।
ਉਤ ਪਾਇਓ ਪਾਰੇ ਛਾਵੋ ਪਾਰੇ ਤੂੰ,
ਕਿਤੇ ਐਸਾ ਤਾਂ ਨਹੀਂ ਕਿ ਇਹਨਾਂ ਦੇ ਪ੍ਰੇਤ ਦਾ ਪਰਛਾਵਾਂ ਪੈ ਗਿਆ ਹੋਵੇ, ਕਿਸੇ ਦਾ ਕਿਸੇ ਭੂਤ ਦਾ ਪਰਛਾਵਾਂ ਪੈ ਗਿਆ ਹੋਵੇ। ਹੁਣ ਸਭ ਇਹ ਗੱਲਾਂ ਬੋਲਣ ਲੱਗੇ, ਸਭ ਇਹ ਕਹਿਣ ਲੱਗ ਪਏ,
ਹੈ ਉਹਨ ਮਤ ਦਸ਼ਾ ਦੇ ਤੇ ਆਵ,
ਮਤ ਉਹਨ ਮਤ ਜੀ ਹੋ ਗਈ ਹੈ, ਉਹਨ ਮਨੀ ਜੀ ਅਵਸਥਾ ਵਿੱਚ ਉਹਨ ਮਤ ਜੀ ਰਹਿੰਦੇ ਨੇ, ਦੁਨੀਆਂ ਵਿੱਚ ਤਾਂ ਇਹਨਾਂ ਦਾ ਖਿਆਲ ਹੀ ਕੋਈ ਨਹੀਂ।
ਸੁਧ ਨਾ ਦੇਗੀ ਬਾਹੇ ਨਿਕੇ ਤੂੰ,
ਨਾ ਇਹਨਾਂ ਨੂੰ ਆਪਣੇ ਸਰੀਰ ਦੀ ਸੋਝੀ ਹੈ, ਨਾ ਬਾਹਰ ਦੀ ਨਾ ਘਰ ਦੀ, ਇਸ ਪ੍ਰਕਾਰ ਦੀ ਹਾਲਤ ਹੋ ਗਈ ਹੈ।
ਤੈਨ ਪਾਨੇ ਨੈਣ ਉਹ ਭਾਰਤ,
ਨਾ ਹੀ ਕੋਈ ਗੱਲ ਕਹਿੰਦੇ ਨੇ ਬੋਲਦੇ ਨੇ, ਜੇ ਅਸੀਂ ਬੁਲਾਉਂਦੇ ਹਾਂ ਤੇ ਅੱਖਾਂ ਵੀ ਨੀ ਉਘੇੜਦੇ, ਅੱਗੋਂ ਅੱਖਾਂ ਵੀ ਉਘੇੜ ਕੇ ਨੀ ਵੇਖਦੇ।
ਹੇਰੇ ਕਾ ਹੈ ਜੋ ਜਾਣ ਨਾ ਭੇਤ,
ਇਹਦਾ ਵੇਖ ਵੇਖ ਕੇ ਲੋਕ ਜਿਹੜੇ ਭੇਤ ਨੀ ਨਾ ਜਾਣਦੇ ਸਤਿਗੁਰਾਂ ਦਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਲਾਉਂਦੇ। ਕੋਈ ਰੋਗ ਲੱਗ ਗਿਆ ਹੋਣਾ, ਕੋਈ ਕਹਿੰਦਾ ਜੀ ਪ੍ਰੇਤ ਚੰਬੜ ਗਿਆ ਹੋਵੇਗਾ, ਕੋਈ ਕਹਿੰਦਾ ਜੀ ਭੂਤ ਦਾ ਪਰਛਾਵਾ ਪੈ ਗਿਆ ਹੋਵੇਗਾ, ਇਸ ਤਰ੍ਹਾਂ ਕੋਈ ਕਹਿੰਦਾ ਜੀ ਨਜ਼ਰ ਲੱਗ ਗਈ ਹੋਣੀ ਹੈ ਕਿਸੇ ਦੀ, ਬੜੇ ਸਿਆਣੇ ਸੀ, ਲੋਕਾਂ ਦੀਆਂ ਨਜ਼ਰਾਂ ਭੈੜੀਆਂ, ਸ਼ਾਇਦ ਨਜ਼ਰ ਹੀ ਲੱਗ ਗਈ ਹੋਵੇ, ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਜਿਹੜੇ ਸਤਿਗੁਰਾਂ ਦਾ ਭੇਦ ਨਹੀਂ ਸਨ ਜਾਣਦੇ।
ਕਾਲੂ ਕੋ ਚਿੰਤ ਬਾਦੀ ਸੁਧ ਦੇਖ,
ਕਾਲੂ ਜੀ ਦੇ ਮਨ ਚ, ਪਿਤਾ ਜੀ ਦੇ ਮਨ ਚ ਬੜੀ ਚਿੰਤਾ ਵੀ ਇੱਕੋ ਇੱਕ ਸਾਡਾ ਪੁੱਤਰ ਉਹਦੀ ਕੀ ਹਾਲਤ ਹੋ ਗਈ ਹੈ।
ਵਿਸ਼ੇਕ ਉਪਾਏ ਕਰੇ ਜੋ ਬਤਾਇਆ,
ਕੋਈ ਦੱਸਦਾ ਸੀ ਉਹੀ ਉਪਾਅ ਕਰਨ ਲੱਗ ਪਏ ਪਿਤਾ ਜੀ, ਜਿਸ ਨੇ ਕਿਸੇ ਨੇ ਕਹਿਣਾ ਜੀ ਇਹ ਕੰਮ ਕਰੋ, ਪਿਤਾ ਜੀ ਉਦਾਂ ਹੀ ਕਰ ਦਿੰਦੇ। ਕਹਿੰਦੇ ਇਸ ਤਰ੍ਹਾਂ ਕਈ ਉਪਾਅ ਕੀਤੇ,
ਫਿਰ ਮੁਲਾਣੇ ਕੇ ਪਾਸ ਗਏ,
ਪਿਤਾ ਜੀ ਫਿਰ ਮੁਲਾਣਾ ਜੀ ਕੋਲ ਗਏ, ਮੁੱਲਾ ਜੀ ਕੋਲ ਗਏ ਵੀ ਜਿਸ ਦਿਨ ਦੇ ਉਹਨਾਂ ਕੋਲੋਂ ਆਏ ਤੇ ਉਸ ਦਿਨ ਦੀ ਇਹ ਖੇਡ ਹੋਈ ਹੈ, ਵੀ ਉਹਨਾਂ ਕੋਲ ਜਾਈਏ, ਸ਼ਾਇਦ ਉਹਨਾਂ ਕੋਲ ਕੋਈ ਇਲਾਜ ਹੋਵੇ, ਸਿਆਣੇ ਨੇ। ਕਹਿੰਦੇ ਮੁਲਾਣੇ ਦੇ ਕੋਲ ਗਏ,
ਸਭ ਨਾਨਕ ਕੋ ਬੀਰ ਸਾਧ ਸੁਣਾਇਆ,
ਸੱਚੇ ਪਾਤਸ਼ਾਹ ਜੀ ਦਾ ਸਾਰਾ ਬਿਰਤਾਂਤ ਉਹ ਮੁੱਲਾ ਜੀ ਨੂੰ ਸੁਣਾਇਆ ਪਿਤਾ ਜੀ ਨੇ, ਤੇ ਮੁੱਲਾ ਜੀ ਉਸ ਵੇਲੇ ਵਿਚਾਰ ਕਰਕੇ ਸਤਿਗੁਰੂ ਜੀ ਕੋਲ ਆਏ ਨੇ, ਤੇ ਮੁੱਲਾ ਜੀ ਦੇ ਨਾਲ ਜਿਵੇਂ ਮੇਰੇ ਸਹਿਬ ਜੀ ਨੇ ਵਾਰਤਾਲਾਪ ਕੀਤੀ ਹੈ, ਇਹ ਦੂਸਰਾ ਸ਼ਬਦ ਮਹਾਰਾਜ ਜੀ ਨੇ ਫਾਰਸੀ ਚ ਉਚਾਰਨ ਕੀਤਾ, ਯਕ ਅਜ ਗੁਪਤਮ ਤੇਜ ਤੋਂ ਦਰਗੋਸ਼ ਕੁਨ ਤਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ, ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ। ਉਹ ਸ਼ਬਦ ਦੀ ਵਿਚਾਰ ਵਿਆਖਿਆ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਅੱਜ ਮਹਾਰਾਜ ਭਗਤ ਰਵਿਦਾਸ ਜੀ ਦਾ ਜਨਮ ਦਿਨ ਹੈ, ਜਨਮ ਦਿਹਾੜਾ ਹੈ। ਅੱਜ ਦੇ ਦਿਨ ਕਾਸ਼ੀ ਨਗਰੀ ਵਿੱਚ ਪਿਤਾ ਭਾਈ ਸੰਤੋਖਾ ਜੀ ਮਾਤਾ ਦਿਆਰੀ ਜੀ ਦੀ ਕੁੱਖ ਤੋਂ ਅਵਤਾਰ ਲਿਆ ਔਰ ਬਾਲਪਨੇ ਤੋਂ ਹੀ ਭਗਤ ਰਾਮਾਨੰਦ ਜੀ ਕੋਲੋਂ ਗੁਰੂ ਦੀਖਿਆ ਲੈ ਕੇ ਪ੍ਰਭੂ ਭਗਤੀ ਕਰਦਿਆਂ ਪ੍ਰਭੂ ਪਰਮੇਸ਼ਰ ਦਾ ਸਰੂਪ ਹੋ ਕੇ ਇਹ ਬਚਨ ਆਖੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਹੇ ਪ੍ਰਭੂ ਹੇ ਭਗਵਾਨ, ਤੇਰੇ ਵਿੱਚ ਔਰ ਮੇਰੇ 'ਚ ਭੇਦ ਨਹੀਂ। ਕਿਸ ਤਰ੍ਹਾਂ ਭੇਦ ਨਹੀਂ? ਜਿਵੇਂ ਸੋਨੇ ਦੇ ਕੜੇ ਤੇ ਸੋਨੇ 'ਚ ਕੋਈ ਭੇਦ ਨਹੀਂ, ਜਿਵੇਂ ਪਾਣੀ ਤੇ ਪਾਣੀ ਦੀ ਤਰੰਗ 'ਚ ਕੋਈ ਭੇਦ ਨਹੀਂ, ਇਸ ਤਰ੍ਹਾਂ ਹੇ ਪ੍ਰਭੂ ਤੂੰ ਮੈਂ ਹੋ ਗਿਆ ਹਾਂ ਔਰ ਮੈਂ ਤੂੰ ਹੋ ਗਿਆ। ਇਸ ਤਰ੍ਹਾਂ ਦੀ ਅਵਸਥਾ ਮਹਾਰਾਜ ਭਗਤ ਰਵਿਦਾਸ ਜੀ ਦੀ ਕਿ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰਦਿਆਂ ਪਰਮੇਸ਼ਰ ਸਰੂਪ ਹੀ ਹੋ ਗਏ। ਔਰ ਉਸ ਸਮੇਂ ਜੋ ਸਮਾਜ ਦੇ ਵਿੱਚ ਜਾਤ ਪਾਤ ਦੀ ਬਿਰਤੀ ਬਣੀ ਹੋਈ ਸੀ, ਲੋਕ ਸ਼ੂਦਰਾਂ ਨੂੰ ਭੈੜਾ ਸਮਝਦੇ ਸਨ, ਉਹਨਾਂ ਲੋਕਾਂ ਨੂੰ ਜਗਾਇਆ ਕਿ ਭਾਈ ਕਰਮ ਕਰਕੇ ਕੋਈ ਵੀ ਸ਼ੂਦਰ ਹੋ ਸਕਦਾ, ਉਹ ਭਾਵੇਂ ਬ੍ਰਾਹਮਣ ਦੇ ਘਰ ਹੀ ਜੰਮਿਆ ਹੋਵੇ। ਔਰ ਕੋਈ ਵੀ ਸ਼ੂਦਰ ਪਰਮੇਸ਼ਰ ਦੀ ਭਗਤੀ ਕਰਕੇ ਜੋ ਸ਼ੂਦਰ ਦੇ ਘਰ ਜੰਮਿਆ ਤੇ ਉਹ ਬ੍ਰਾਹਮਣ ਹੋ ਸਕਦਾ ਹੈ? ਜਾਤੀ ਜਨਮ ਤੋਂ ਨਹੀਂ ਹੈ, ਜਾਤੀ ਉਹਦੇ ਕਰਮ ਤੋਂ। ਇਹ ਦ੍ਰਿੜ ਕਰਾ ਕੇ ਆਪ ਪ੍ਰਭੂ ਭਗਤੀ ਕਰਕੇ ਉਸ ਵੇਲੇ ਦੱਸਿਆ ਕਿ ਭਾਈ ਮਾਨਸ ਜਾਤੀ ਇੱਕੋ ਹੀ ਹੈ ਸਾਰਿਆਂ ਦੀ, ਹਰ ਇੱਕ ਮਾਨਸ ਨੂੰ ਪਰਮੇਸ਼ਰ ਦੀ ਭਗਤੀ ਕਰਨ ਦਾ ਹੱਕ ਹੈ। ਐਸੇ ਮਹਾਰਾਜ ਭਗਤ ਰਵਿਦਾਸ ਜੀ ਜਿਹਨਾਂ ਦੇ 40 ਸ਼ਬਦ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗੁਰੂ ਅਰਜਨ ਸਾਹਿਬ ਸੰਗਮੇ ਪਾਤਸ਼ਾਹ ਨੇ ਔਰ ਆਪਣੇ ਵਿੱਚ ਹੀ ਬਣਾ ਲਿਆ, ਆਪਣੇ ਸਰੂਪ ਜਾਣ ਲਿਆ। ਤੇ ਉੱਥੇ ਜਿੱਥੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਨ, ਭਗਤ ਜੀ ਨੂੰ ਵੀ ਨਮਸਕਾਰ ਕਰਦੇ ਹਨ। ਉਹਨਾਂ ਦੇ ਅੱਜ ਪਾਵਨ ਅਵਤਾਰ ਦਿਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਚਰਨਾਂ 'ਚ ਅਰਦਾਸ ਕਰੀਏ, ਸਰਬ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਸਤਿਪੁਰਖਾਂ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਸਾਨੂੰ ਬਖਸ਼ਿਸ਼ ਕਰਨ। ਵਾਹਿਗੁਰੂ ਵਾਹ।